ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਅਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਅਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕਿਛ ਹੋਏ ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੈ ਸੋਏ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕਿਛ ਹੋਏ ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੈ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਦੂਸਰੇ ਗੁਰਦੇਵ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਇੱਕ ਸਲੋਕ ਸਰਵਣ ਕੀਤਾ ਹੈ। ਇਸ ਪਾਵਨ ਬਚਨ ਵਿੱਚ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਸੰਸਾਰਕ ਇੱਜ਼ਤ ਹਾਸਲ ਕਰਨ ਵਾਲੇ ਲੋਕ ਸੰਸਾਰਕ ਪਤ ਇੱਜ਼ਤ ਵਡਿਆਈ ਸ਼ੋਭਾ ਵਡੱਪਣ ਪ੍ਰਾਪਤ ਕਰਨ ਵਾਸਤੇ ਜਿਹੜੇ ਲੋਕ ਦਿਨ ਰਾਤ ਸੰਸਾਰ ਦੇ ਪਦਾਰਥਾਂ ਦਾ ਸਹਾਰਾ ਲੈ ਰਹੇ ਹਨ ਉਹਨਾਂ ਨੂੰ ਇੱਕ ਸੰਦੇਸ਼ ਇੱਕ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਭਾਵੇਂ ਕੋਈ ਮਨੁੱਖ ਇਸ ਸੰਸਾਰ ਵਿੱਚ ਸੰਸਾਰਕ ਤੌਰ ਤੇ ਕਿੰਨਾ ਵੱਡਾ ਕਿਉਂ ਨਾ ਹੋ ਜਾਏ ਉਹਦੀ ਇੱਜ਼ਤ ਭਾਵੇਂ ਕਿੰਨੀ ਵੱਧ ਜਾਏ ਜਿੰਨਾ ਚਿਰ ਪਰਮਾਤਮਾ ਦੇ ਨਾਮ ਰੂਪੀ ਔਰ ਗੁਰੂ ਕੀ ਬਖਸ਼ਿਸ਼ ਪ੍ਰੇਮ ਰੂਪੀ ਪੱਤ ਕੱਪੜਾ ਉਸ ਨੂੰ ਨਹੀਂ ਮਿਲਦਾ ਉਤਨਾ ਚਿਰ ਇਸ ਜਗਤ ਵਿੱਚ ਅੱਜ ਤੱਕ ਕਿਸੇ ਦੀ ਵਡਿਆਈ ਇੱਜ਼ਤ ਸ਼ੋਭਾ ਅੱਜ ਤੱਕ ਬਚੀ ਨਹੀਂ ਹੈ। ਕਹਿਣ ਤੋਂ ਭਾਵ ਸੰਸਾਰ ਦੀ ਬਿਰਤੀ ਵਿੱਚ ਸੁੱਤੇ ਹੋਏ ਮਨੁੱਖ ਨੂੰ ਗੁਰੂ ਅੰਗਦ ਦੇਵ ਜੀ ਨੇ ਜਗਾਇਆ ਹੈ ਕਿ ਆਪਣੇ ਸਮੇਂ ਨੂੰ ਨਿਸ਼ਫਲ ਨਾ ਗਵਾ। ਇੱਕ ਇੱਕ ਪਲ ਬੜਾ ਕੀਮਤੀ ਹੈ। ਸ਼ਾਇਦ ਤੂੰ ਗਲਤ ਰਾਹ ਤੋਂ ਸੁੱਖ ਲੱਭ ਰਿਹਾ ਹੈ। ਜਿਨ੍ਹਾਂ ਥਾਵਾਂ ਤੋਂ ਤੂੰ ਸੁੱਖ ਦੀ ਪ੍ਰਾਪਤੀ ਕਰਨ ਵਾਸਤੇ ਆਪਣੇ ਅਮੋਲਕ ਮਨੁੱਖਾ ਜੀਵਨ ਨੂੰ ਅਮੋਲਕ ਸਮੇਂ ਨੂੰ ਅਮੋਲਕ ਸ਼ਕਤੀ ਨੂੰ ਦਿਨ ਰਾਤ ਵਰਤੀ ਜਾ ਰਿਹਾ, ਤਬਾਰੀਖ ਪੜ੍ਹ ਕੇ ਵੇਖ, ਇਤਿਹਾਸ ਦੇ ਪੱਤਰੇ ਪੜ੍ਹ ਸੁਣ ਕੇ ਦੇਖ ਲੈ। ਬੜੇ ਲੋਕਾਂ ਨੇ ਅੱਜ ਤੋਂ ਪਹਿਲਾਂ ਇਸ ਧਰਤੀ ਦੇ ਉੱਤੇ ਸੰਸਾਰ ਦੀ ਵਡਿਆਈ, ਇੱਜ਼ਤ, ਸ਼ੋਭਾ, ਧਨ, ਪਦਾਰਥ ਬਹੁਤ ਕੁਝ ਪ੍ਰਾਪਤ ਕੀਤਾ, ਪਰ ਅਖੀਰ ਨੂੰ ਇੱਥੇ ਸਭ ਕੁਝ ਇੱਕ ਦਿਨ ਮੌਤ ਨੇ ਉਨ੍ਹਾਂ ਤੋਂ ਖੋਹ ਲਿਆ। ਕੱਲ ਵੀ ਜਿਹੜਾ ਅਸਾਂ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਸਾਂਝਾ ਕੀਤਾ ਸੀ, ਉਹਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੇ ਇੱਕ ਚੋਲੇ ਦੀ ਗੱਲ ਕੀਤੀ ਸੀ, ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ ਸਦ ਰੰਗ ਟੋਲਾ। ਇਹ ਚੋਲਾ ਕਿਹੜਾ ਹੈ? ਸਰੀਰ ਦੇ ਉੱਤੇ ਪਾਉਣ ਵਾਲਾ ਚੋਲਾ ਨਹੀਂ, ਇਹ ਉਸ ਕੱਪੜੇ ਦੀ ਗੱਲ ਕਰ ਰਿਹਾ ਜਿਹੜਾ ਪ੍ਰੇਮ ਦੇ ਧਾਗਿਆਂ ਨਾਲ ਬਣਿਆ ਹੋਇਆ, ਜਿਹਦੇ ਵਿੱਚ ਪ੍ਰੇਮ ਦਾ ਹੀ ਰੰਗ ਹੈ। ਉਸ ਚੋਲੇ ਦੀ ਗੱਲ ਕੀਤੀ ਤੇ ਜਿਨ੍ਹਾਂ ਦੇ ਕੋਲ ਉਹ ਚੋਲੇ ਨੇ, ਜਦੋਂ ਉਨ੍ਹਾਂ ਨੇ ਆਪਣੇ ਜੀਵਨ ਦੇ ਉੱਤੇ ਪਾ ਲਏ ਤਾਂ ਉਨ੍ਹਾਂ ਨੂੰ ਦੇਖ ਕੇ ਪ੍ਰਭੂ ਪਰਮਾਤਮਾ ਪਹਿਲਾਂ ਹੀ ਮੋਹਿਤ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਕਿ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਜਿਨ੍ਹਾਂ ਦੇ ਇਹ ਜੀਵਨ ਰੂਪੀ ਚੋਲੇ ਰੰਗੇ ਗਏ ਪਰਮਾਤਮਾ ਦੇ ਪਿਆਰ ਵਿੱਚ, ਰੰਗ ਚੜ ਗਿਆ ਉਨ੍ਹਾਂ ਨੂੰ, ਪੱਕਾ ਰੰਗ ਚੜ ਗਿਆ ਪਰਮਾਤਮਾ ਦੇ ਪ੍ਰੇਮ ਦਾ, ਉਨ੍ਹਾਂ ਦੀ ਇੱਜ਼ਤ ਟੱਕੀ ਗਈ। ਅੱਜ ਦਾ ਵਿਸ਼ਾ ਹੈ ਨਾਨਕ ਤਾਂ ਪਤ ਜਾਣੀ ਹੈ, ਇੱਜ਼ਤ ਤਾਂ ਰਹੇਗੀ ਜਾਂ ਪਤ ਰੱਖੇ ਸੋਏ, ਜੇ ਪਰਮਾਤਮਾ ਨੇ ਆਪਣਾ ਪ੍ਰੇਮ ਰੂਪੀ ਵਸਤਰ ਕੱਪੜਾ ਸਾਨੂੰ ਦਿੱਤਾ ਤਾਂ ਸਾਡੀ ਇੱਜ਼ਤ, ਤਾਂ ਸਾਡੀ ਪਤ ਟੱਕੀ ਜਾਏਗੀ। ਬੇਨਤੀ ਕਰ ਰਿਹਾ ਸੀ ਭਗਤ ਜੀ ਨੇ, ਬਚਨ ਕੀਤਾ ਹੈ, ਰਾਂਗਣ ਰਾਂਗੋ ਸੀਵਨ ਸੀਵੋ, ਮੈਂ ਇੱਕ ਕੱਪੜਾ ਸਿਉਂ ਰਿਹਾ, ਇੱਕ ਚੋਲਾ ਬਣਾ ਰਿਹਾ, ਇੱਕ ਘਰ ਆਪਣਾ ਇੱਜ਼ਤ ਢੱਕਣ ਵਾਸਤੇ ਪਰਮਾਤਮਾ ਤੋਂ ਕੱਪੜਾ ਲੈ ਰਿਹਾ, ਉਹਨੂੰ ਰੰਗ ਵੀ ਰਿਹਾ। ਕਹਿੰਦੇ ਨੇ ਕਿ ਰਾਂਗਣ ਰਾਂਗੋ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੋ, ਸੋਇਨੇ ਕੀ ਸੋਈ ਰੁਪੇ ਕਾ ਧਾਗਾ। ਇਹ ਕੱਪੜਾ ਕਾਹਦੇ ਨਾਲ ਬਣਦਾ ਹੈ? ਜਿਹੜਾ ਸਾਡੇ ਅੰਦਰ ਨੂੰ ਢੱਕ ਲਏਗਾ, ਸਾਡੀ ਇੱਜ਼ਤ ਨੂੰ ਢੱਕੇਗਾ, ਜਿਹਨੂੰ ਗੁਰੂ ਅੰਗਦ ਦੇਵ ਜੀ ਕਹਿ ਰਹੇ ਨੇ। ਇਹ ਕੱਪੜਾ ਕਿਹੜੀ ਸੂਈ ਨਾਲ ਸੀਵਿਆ ਜਾਏਗਾ, ਕਿਹੜੇ ਧਾਗੇ ਦੀ ਵਰਤੋਂ ਇਹਦੇ ਵਿੱਚ ਕੀਤੀ ਜਾਏਗੀ? ਤਾਂ ਉਨ੍ਹਾਂ ਨੇ ਕਿਹਾ, ਕਹਿਣ ਲੱਗੇ, ਸੋਨੇ ਕੀ ਸੂਈ ਰੁਪੇ ਕਾ ਧਾਗਾ, ਇਹ ਦੋ ਚੀਜ਼ਾਂ ਤੇਰੇ ਕੋਲ ਚਾਹੀਦੀਆਂ, ਧਾਗਾ ਵੀ ਚਾਹੀਦਾ ਸੂਈ ਵੀ ਚਾਹੀਦੀ ਹੈ, ਔਰ ਤੀਜੀ ਚੀਜ਼ ਜੁਗਤ ਵੀ ਚਾਹੀਦੀ ਹੈ। ਜੇ ਕੋਈ ਵੀ ਕੱਪੜਾ ਸਿਉਣਾ ਹੈ ਜਾਂ ਬਣਾਉਣਾ ਹੈ, ਉਹਦੇ ਵਾਸਤੇ ਇੱਕ ਤੇ ਧਾਗਾ ਚਾਹੀਦਾ ਹੈ, ਇੱਕ ਸੂਈ ਚਾਹੀਦੀ ਹੈ, ਇੱਕ ਸਿਉਣ ਵਾਲਾ ਚਾਹੀਦਾ, ਔਰ ਸਿਉਣ ਵਾਲੇ ਦੇ ਕੋਲ ਜੁਗਤ ਚਾਹੀਦੀ ਹੈ ਕਿ ਸੂਈ ਦੇ ਵਿੱਚ ਧਾਗਾ ਕਿਵੇਂ ਪਾਉਣਾ ਹੈ, ਉਸ ਥਾਂ ਦਾ ਪਤਾ ਹੋਣਾ ਚਾਹੀਦਾ, ਉਹਦੀ ਨੋਕ ਕਿੱਧਰ ਹੈ, ਉਹਦਾ ਮੂੰਹ ਕਿੱਧਰ ਹੈ, ਧਾਗਾ ਸੂਈ ਦੇ ਵਿੱਚ ਪਾਉਣਾ ਤੇ ਕਿੰਨੀ ਬਰੀਕੀ ਨਾਲ ਉਹ ਕੰਮ ਕਰਨਾ ਪਏਗਾ, ਬੜੀ ਉਹਦੇ ਵਿੱਚ ਇਕਾਗਰਤਾ ਚਾਹੀਦੀ। ਜਦੋਂ ਕੋਈ ਸੂਈ ਦੇ ਵਿੱਚ ਧਾਗਾ ਪਾਉਂਦਾ ਹੈ ਤੇ ਇੰਨਾ ਇਕਾਗਰ ਹੋ ਜਾਂਦਾ ਹੈ ਕਿ ਉਹਦਾ ਸਵਾਸ ਰੁਕ ਜਾਂਦਾ, ਤੁਸੀਂ ਕਦੀ ਪਾ ਕੇ ਵੇਖਣਾ। ਜਦੋਂ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰੀਏ ਨਾ, ਜਿਹਦੇ ਅੰਦਰ ਪੂਰਾ ਧਿਆਨ ਲਾਉਣਾ ਪੈਂਦਾ, ਤਾਂ ਉਹ ਕਰਨ ਲੱਗਿਆਂ ਆਦਮੀ ਦਾ ਸਵਾਸ ਆਪਣੇ ਆਪ ਮੱਧਮ ਪੈਂਦਾ, ਰੁਕ ਜਾਂਦਾ, ਕਿਉਂਕਿ ਇਹ ਅੰਦਰ ਦੀ ਇੱਕ ਕਿਰਿਆ ਹੈ। ਧਿਆਨ ਨੂੰ ਜਦੋਂ ਵੀ ਇਕਾਗਰ ਕਰੋਗੇ, ਸਵਾਸ ਮੱਧਮ ਪੈ ਜਾਏਗਾ, ਰੁਕ ਜਾਏਗਾ। ਤਾਂ ਉਹ ਧਾਗਾ ਪਾਉਣ ਲੱਗਿਆਂ ਜਾਂ ਕੋਈ ਵੀ ਕੰਮ, ਜਿਵੇਂ ਕਦੀ ਵਿਅਕਤੀ ਕਿਸੇ ਛੋਟੀ ਜਿਹੀ ਕੰਧ ਦੇ ਉੱਤੋਂ ਲੰਘੇ ਪੈਰ ਰੱਖ ਕੇ, ਕਿ ਜਿੱਥੋਂ ਡਿੱਗਣ ਦਾ ਬੜਾ ਖਤਰਾ ਹੈ, ਇੱਧਰ ਉੱਧਰ ਕਿਤੇ ਡਿੱਗ ਨਾ ਪਵੇ, ਤਾਂ ਉਹਦੇ ਉੱਤੇ ਲੰਘਣ ਲੱਗਿਆਂ ਵੀ ਬੰਦਾ ਸਵਾਸ ਨੂੰ ਰੋਕ ਲੈਂਦਾ, ਧਿਆਨ ਇਕਾਗਰ ਹੋ ਜਾਂਦਾ ਆਪਣੇ ਆਪ। ਜਾਂ ਕੋਈ ਸ਼ਿਕਾਰੀ ਨਿਸ਼ਾਨਾ ਬਣਾਉਂਦਾ ਹੈ, ਤਾਂ ਉਹ ਨਿਸ਼ਾਨਾ ਲਾਉਣ ਲੱਗਿਆਂ ਜਦੋਂ ਆਪਣੀ ਗੰਨ ਉਹ ਸੇਧ ਵਿੱਚ ਲਿਆਉਂਦਾ ਹੈ, ਤਾਂ ਪੂਰਾ ਨਿਸ਼ਾਨਾ ਲਾਉਣ ਲੱਗਿਆਂ ਧਿਆਨ ਇਕਾਗਰ ਕਰਦਾ ਤੇ ਉਹਦਾ ਵੀ ਸਵਾਸ ਇੱਕ ਵਾਰੀ ਘੱਟ ਜਾਂਦਾ, ਬੰਦ ਹੋ ਜਾਂਦਾ। ਹੋਰ ਇਹਦਾ ਕੋਈ ਅਰਥ ਨਹੀਂ ਸੀ। ਜਿਹੜੇ ਲੋਕ ਆ ਕਹਿੰਦੇ ਵੀ ਸਵਾਸ ਬੰਦ ਕਰੋ, ਸਵਾਸ ਨੂੰ ਇਸ ਤਰ੍ਹਾਂ ਸਵਾਸ ਦੇ ਨਾਲ ਨਾਮ ਜਪੋ, ਅਸਲ ਵਿੱਚ ਹੈ ਸਹੀ ਹੈ ਪਰ ਉਹਨਾਂ ਨੂੰ ਸ਼ਾਇਦ ਸਮਝ ਨਹੀਂ ਆਈ। ਜਦੋਂ ਕਿਸੇ ਚੀਜ਼ ਦੇ ਵਿੱਚ ਧਿਆਨ ਜੁੜੇਗਾ ਨਾ, ਸਵਾਸ ਨੂੰ ਲੈਬੱਧ ਕਰਨ ਦੀ ਲੋੜ ਹੀ ਨਹੀਂ ਪੈਂਦੀ, ਆਪਣੇ ਆਪ ਲੈ ਵਿੱਚ ਆ ਜਾਏਗਾ, ਕਰਨਾ ਨਹੀਂ ਪੈਂਦਾ ਉਸ ਨੂੰ। ਜੇ ਤੁਸੀਂ ਸਵਾਸ ਦੇ ਰਾਹੀਂ ਕਰੋ ਤਾਂ ਸਹਾਰਾ ਹੋ ਸਕਦਾ, ਉਹਦੀ ਆਪਾਂ ਕੋਈ ਨਿੰਦਿਆ ਨਹੀਂ ਕਰਨੀ। ਸਾਧਨ ਹੈ ਨਾ, ਇੱਕ ਤਰੀਕਾ ਹੈ, ਆਯੋਗ ਮਤ ਹੈ, ਪ੍ਰਾਣਾਯਾਮ ਹੈ, ਕਈ ਸਾਧਨ ਨੇ ਧਿਆਨ ਨੂੰ, ਪਰ ਉਹ ਬਿਲਕੁਲ ਛੋਟੇ ਨੇ ਸ਼ਬਦ ਦੇ ਅੱਗੇ। ਸੱਚ ਹੈ ਕਿ ਸ਼ਬਦ ਦੀ ਸਾਧਨਾ ਦੇ ਅੱਗੇ ਬਾਕੀ ਦੀਆਂ ਸਾਧਨਾਵਾਂ ਬਿਲਕੁਲ ਛੋਟੀਆਂ, ਪਰ ਹੈਣ ਸਹੀ। ਕਿਉਂ ਉਹਨਾਂ ਨੂੰ ਗਲਤ ਕਹੀਏ ਆਪਾਂ, ਤੇ ਸਾਨੂੰ ਉਹਨਾਂ ਦੇ ਕਰਨ ਦੀ ਜ਼ਰੂਰਤ ਹੈ ਹੀ ਨਹੀਂ। ਜਿਹਦੇ ਕੋਲ ਵੱਡੀ ਪਾਵਰ ਹੈ ਕਿ ਗੁਰੂ ਨੇ ਬਖਸ਼ਿਸ਼ ਕੀਤਾ ਸ਼ਬਦ ਉਚਾਰਨ ਕਰ ਤੇ ਧਿਆਨ ਲਾ, ਉਹਨੂੰ ਤੀਸਰੀ ਗੱਲ ਦੀ ਜ਼ਰੂਰਤ ਹੀ ਕੀ ਹੈ। ਪਰ ਇਹਦਾ ਅਰਥ ਇਹ ਵੀ ਨਹੀਂ ਵੀ ਆਪਾਂ ਉਹਨਾਂ ਦੇ ਉੱਤੇ ਕੰਟਰੋਵਰਸੀ ਦਿਨ ਰਾਤ ਉਹਨਾਂ ਦੀ ਨਿੰਦਿਆ ਕਰਨ ਤੇ ਸਮਾਂ ਆਪਣਾ ਗਵਾ ਦੇਈਏ, ਬਰਬਾਦ ਕਰੀਏ। ਪਰ ਇਹ ਸੱਚਾਈ ਹੈ ਕਿ ਜਦੋਂ ਧਿਆਨ ਇਕਾਗਰ ਹੋਏਗਾ, ਸਵਾਸ ਲੈਬੱਧ ਹੋ ਜਾਏਗਾ, ਘੱਟ ਆਉਣਾ ਸ਼ੁਰੂ ਹੋ ਜਾਏਗਾ, ਰੁਕ ਜਾਏਗਾ, ਤਾਂ ਕਈ ਵਾਰ ਇਸ ਤਰ੍ਹਾਂ ਵੀ ਮਹਿਸੂਸ ਹੋਏਗਾ ਵੀ ਸਵਾਸ ਆ ਵੀ ਰਿਹਾ ਕਿ ਨਹੀਂ, ਪਤਾ ਨਹੀਂ ਲੱਗੇਗਾ ਕਦੋਂ ਆ ਰਿਹਾ ਕਦੋਂ ਜਾ ਰਿਹਾ, ਗਾਇਬ ਹੋ ਜਾਏਗਾ, ਸ਼ਬਦ ਵਿੱਚ ਲੀਨ ਹੋ ਜਾਏਗਾ। ਸਵਾਸ ਦੇ ਅਰਥ ਨੇ ਮਨ, ਧਿਆਨ ਉਹ ਸ਼ਬਦ ਵਿੱਚ ਜਦੋਂ ਪੂਰੀ ਤਰ੍ਹਾਂ ਟਿਕਿਆ ਤਾਂ ਇਹਦੇ ਨਾਲ ਹੀ ਸਰੀਰ ਦੀਆਂ ਅਰੋਗਤਾਵਾਂ ਆਪਣੇ ਆਪ ਸ਼ਬਦ ਕਰਦਾ, ਇਸ ਤਰੀਕੇ ਦੇ ਰਾਹੀਂ ਕਿ ਜਦੋਂ ਧਿਆਨ ਬਿਲਕੁਲ ਟਿਕ ਜਾਏ ਨਾਮ ਦੇ ਅੰਦਰ, ਗੁਰਬਾਣੀ ਵਿੱਚ ਸ਼ਬਦ ਵਿੱਚ ਇਕਾਗਰ ਹੋ ਜਾਏ, ਸਵਾਸ ਜਦੋਂ ਲੈਬੱਧ ਹੋਇਆ ਤੇ ਉਹਦੇ ਸਰੀਰ ਦੇ ਸਾਡੇ ਜਿੰਨੇ ਤੱਤ ਨੇ, ਜਿਤਨੇ ਵੀ ਤੱਤ ਨੇ ਸਾਡੇ ਸਰੀਰ ਵਿੱਚ, ਉਹ ਸਵਾਸ ਦੀ ਸਹੀ ਪ੍ਰਕਿਰਿਆ ਦੇ ਰਾਹੀਂ ਆਪਣੇ ਆਪ ਥਾਂ ਤੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਨੇ। ਇਸ ਲਈ ਸਰੀਰ ਦੇ ਵਿੱਚ ਹਲਕਾਪਣ, ਹੌਲਾਪਣ, ਇਹ ਸਭ ਕੁਝ ਆਉਂਦਾ ਹੈ। ਇਹ ਸਾਰੀਆਂ ਨਾਮ ਦੀਆਂ ਤੇ ਗੁਰਬਾਣੀ ਦੀਆਂ ਬਰਕਤਾਂ ਨੇ, ਪਰ ਅਸੀਂ ਇਹਨਾਂ ਨੂੰ ਇਹ ਕਹਿ ਕੇ ਛੱਡ ਦਿੱਤਾ ਜੀ ਇਹ ਤੇ ਬਰੀਕ ਗੱਲਾਂ ਨੇ, ਅਸੀਂ ਇਹ ਗੱਲਾਂ ਗੁਰਮਤ ਤੋਂ ਬਾਹਰ ਸਮਝ ਲਈਆਂ, ਇਹਨਾਂ ਦੀ ਵਿਆਖਿਆ ਨਹੀਂ ਕੀਤੀ। ਇਸ ਕਰਕੇ ਸਾਡੇ ਵਿੱਚ ਸ਼ੌਕ ਜਿਹੜੇ ਸਨ ਨਾਮ ਦੇ, ਗੁਰਬਾਣੀ ਦੇ, ਧਿਆਨ ਦੇ, ਸਾਧਨਾ ਕਰਨ ਦੇ, ਸਿੱਖੀ ਨੂੰ ਕਮਾਉਣ ਦੇ ਖਤਮ ਹੋ ਗਏ, ਕਿਉਂਕਿ ਉਹਨਾਂ ਦੀ ਵਿਆਖਿਆ ਸੀ ਖੁੱਲ੍ਹ ਕੇ। ਕੁਝ ਲੋਕਾਂ ਨੇ ਕਹਿ ਦਿੱਤਾ ਜੀ ਗੁਰੂ ਸਾਹਿਬ ਨੇ ਗੁਪਤ ਰੱਖੀ ਹੈ ਵਿਆਖਿਆ ਸਾਰੀ, ਜਿਹੜੀ ਗੁਰੂ ਸਾਹਿਬ ਨੇ ਗੁਪਤ ਰੱਖੀ ਹੈ ਇਹ ਮੁਦਾਵਣੀ ਸਤਿਗੁਰੂ ਪਾਈ। ਮੁਦਾਵਣੀ ਦਾ ਅਰਥ ਕਿਸੇ ਚੀਜ਼ ਨੂੰ ਬੰਦ ਕਰ ਦੇਣਾ, ਕਿਸੇ ਚੀਜ਼ ਨੂੰ ਬੰਦ ਕਰ ਦੇਣਾ ਵੀ ਕੋਈ ਖੋਜ ਕਰੇਗਾ ਤੇ ਪਾ ਲਏਗਾ। ਤਾਂ ਗੁਰੂ ਸਾਹਿਬ ਨੇ ਜਿਹੜੀ ਚੀਜ਼ ਦੀ ਵਿਆਖਿਆ ਨਹੀਂ ਕੀਤੀ ਉਹ ਬ੍ਰਹਮ ਗਿਆਨ ਦੀ ਇੱਕ ਅਵਸਥਾ ਹੈ ਜਿੱਥੇ ਸੰਪੂਰਨਤਾ ਆ ਜਾਂਦੀ ਏ। ਪਰਮਾਰਥ ਦੀ, ਪਰਮਾਤਮਾ ਦੀ ਮੰਜ਼ਿਲ ਦੀ ਵਿਆਖਿਆ ਨਹੀਂ ਹੋ ਸਕਦੀ, ਰਸਤੇ ਦੀ ਵਿਆਖਿਆ ਤੇ ਹੋ ਸਕਦੀ ਏ ਨਾ, ਜਿਹੜਾ ਰਾਹ ਹੈ ਜਿੱਥੇ ਅਸੀਂ ਤੁਰ ਕੇ ਜਾਣਾ, ਅਸੀਂ ਉਹਦੀ ਵੀ ਵਿਆਖਿਆ ਇਹ ਕਹਿ ਕੇ ਟਾਲ ਦਿੱਤੀ ਵੀ ਇਹ ਗੁਰਮਤ ਦੇ ਅਨੁਕੂਲ ਨਹੀਂ, ਖੋਲ ਕੇ ਵਿਆਖਿਆ ਕਰਨੀ। ਸ਼ਾਇਦ ਅਸੀਂ ਕਿਸੇ ਆਪਣੀ ਕਮਜ਼ੋਰੀ ਦੇ ਉੱਤੇ ਇਹ ਗੱਲ ਕਹਿ ਕੇ ਕੱਪੜਾ ਪਾ ਰਹੇ ਹਾਂ, ਨਾ ਅਸੀਂ ਉਸ ਰਾਹ ਤੇ ਗਏ ਹਾਂ, ਤੇ ਜਦੋਂ ਗਏ ਨਹੀਂ ਉਹਦਾ ਉਹਦੇ ਬਾਰੇ ਕਹਿਣਾ ਕਿੱਥੋਂ ਹੈ, ਕਿਵੇਂ ਕਿਹਾ ਜਾ ਸਕਦਾ। ਤਾਂ ਜਦੋਂ ਕਹਿਣਾ ਹੈ ਤੇ ਮਾਰਗ ਬਾਰੇ ਇਹ ਬੇਨਤੀ ਹੈ ਬੋਲਣ ਵਾਲਿਆਂ ਨੂੰ ਕਿ ਸਿੱਖੀ ਦੇ, ਪਰਮਾਰਥ ਦੇ, ਪਰਮਾਤਮਾ ਦੇ ਮਾਰਗ ਬਾਰੇ ਬੋਲਿਆ ਜਾ ਸਕਦਾ ਹੈ। ਗੁਰੂ ਸਾਹਿਬ ਨੇ ਪਾਬੰਦੀ ਨਹੀਂ ਲਾਈ, ਉਹਦੇ ਮਾਰਗ ਦੀ ਵਿਆਖਿਆ ਜਿੰਨੀ ਕੁ ਹੋ ਸਕੇ, ਇਹ ਨਹੀਂ ਕਿ ਕੋਈ ਸੰਪੂਰਨ ਕਰੇਗਾ, ਪਰ ਜੇ ਅਸੀਂ ਉਹਦੀ ਵਿਆਖਿਆ ਕਰਾਂਗੇ ਨਹੀਂ ਉਹਦੇ ਤੇ ਤੁਰੇਗਾ ਕੌਣ। ਇਸ ਕਰਕੇ ਜ਼ਰੂਰੀ ਹੈ ਇੱਕ ਹਿੱਸਾ ਹੈ। ਮੈਂ ਜਿਹੜੀ ਬੇਨਤੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਕਿ ਸਤਿਗੁਰੂ ਨੇ ਪ੍ਰੇਮ ਦੀ ਗੱਲ ਕੀਤੀ ਹੈ, ਪ੍ਰੇਮ ਦਾ ਕੱਪੜਾ, ਪ੍ਰੇਮ ਦਾ ਵਸਤਰ ਜਦੋਂ ਮਿਲੇਗਾ, ਸ਼ਬਦ ਵਿੱਚ ਮਨ ਜੁੜੇਗਾ ਤੇ ਇੱਕ ਕੱਪੜਾ ਬਣਨਾ ਸ਼ੁਰੂ ਹੋ ਜਾਏਗਾ। ਉਹਨੂੰ ਭਗਤ ਜੀ ਕਹਿੰਦੇ ਨੇ ਸੋਨੇ ਕੀ ਸੂਈ ਰੁਪੇ ਕਾ ਧਾਗਾ, ਇਹ ਖੇਡ ਹੈ ਸੂਈ ਤੇ ਧਾਗੇ ਦੀ, ਇੰਨੀ ਬਰੀਕ। ਜਦੋਂ ਕੋਈ ਸੂਈ ਵਿੱਚ ਧਾਗਾ ਪਾਉਂਦਾ ਹੈ ਉਹਦਾ ਸਵਾਸ ਰੁਕਦਾ, ਆਪਣੇ ਆਪ ਰੁਕ ਜਾਏਗਾ। ਇਸ ਤਰ੍ਹਾਂ ਜਦੋਂ ਸ਼ਬਦ ਵਿੱਚ ਕੋਈ ਆਪਣੀ ਸੁਰਤ ਪਾਉਂਦਾ ਹੈ, ਉਹਦੇ ਪਿੱਛੇ ਲਾਉਂਦਾ, ਤਾਂ ਉਹਦਾ ਸਵਾਸ ਆਪਣੇ ਆਪ ਸੰਤੁਲਨ ਵਿੱਚ ਆ ਜਾਏਗਾ, ਕਰਨ ਦੀ ਜ਼ਰੂਰਤ ਹੀ ਨਹੀਂ ਹੈ, ਕਿਸੇ ਯੋਗ ਸਾਧਨਾ ਦੀ, ਕਿਸੇ ਪ੍ਰਾਣਾਯਾਮ ਦੀ ਜ਼ਰੂਰਤ ਹੈ ਹੀ ਨਹੀਂ ਗੁਰਸਿੱਖ ਨੂੰ। ਉਹ ਹੋ ਜਾਏਗੀ ਆਪਣੇ ਆਪ, ਉਹਦਾ ਵਿਰੋਧ ਨਹੀਂ ਕਰਨਾ। पर उसकी जरूरत नहीं है, अपने आप वो वापर सकती। तो सतगुरां ने जिहड़ा सूई ते धागे की व्याख्या की, उसका कारण यह सी इहदे विच जुगत की जरूरत है कि जदों सूई ते धागा पै जाए उदों फिर जिहड़ा चलाउण वाला है वो की करेगा, सूई नाल कपड़ा सीवेगा, उसकी नोक कपड़े दे विचों दी कढ़ेगा, फिर सूई निकलेगी, फिर धागा निकलेगा। पर किते वो ये गलती कर जाए भी वह धागा पहला लगाना चाहे तो सूई नूं पिछे करदा, फिर की बनेगा। यह गलती असी करने। शब्द गुरु सुरत धुन चेला व्याख्या विच रह गया साडे विच, टीकियां विच इहदे अर्थ सिर्फ बचे ने, जीवन विच बड़े लोगों ने इहदे अर्थ घट किए। शब्द गुरु शब्द सूई है, सुरत धागा है, तां शब्द नूं हाईलाइट करना है जीवन विच, सुरत नूं नहीं, उहनूं पिछे रखना है, वह पिछे लाउणी है। शब्द पहला चाहिए, मेन शब्द होना चाहिए। तां अखीर ते जाके ते सतगुरु कहिंदे नाम जपण वाला आप रहिंदे ही नहीं, वह नाम दे विच उहदा रूप ही बन जांदा है। पर जिदे उत्ते गुरु कृपा करे, साहब ने कहा सुन गुर कृपा जेहे नरको कीनी तेह ए जुगत पछाणी, ए तरीका उहनूं ही लब्भा जिहदे उत्ते गुरु साहब ने, गुरु ग्रंथ साहब जी ने कृपा कर दित्ती, पंजां ने रहमत कर दित्ती। गुर कृपा जेहे नरको कीनी तेह ए जुगत पछाणी, नानक लीन भयो गोबिंद सिउ। इत्थे गोबिंद दे अर्थ ने शब्द, किवें हो गया? कहन लगे ज्यों पाणी संग पाणी, जपण वाला बचे नहीं, उत्थे जपण वाला है ही नहीं। तां इह गल ख्याल विच रखना, जदों भी बाणी पढ़नी है जां नाम जपना है, कुछ भी करो तुसीं, तां उहदे विच शब्द नूं मेन हाईलाइट उच्चा रखना है, शब्द नूं ज्यादा रखना है ध्यान विच, ते सुरत तां आपे उहदे विच सहजे सहजे लीन हो जाएगी। जपदिआं जपदिआं शब्द ही रह जाए सिर्फ। सुण सखी जी मैं पीओ बसै, पी मैं बसै के जियो, जियो पियो बूझो नहीं घट मैं जियो के पियो। कबीर साहब, हुण समझ नहीं आउंदी भी कल्ला गुरु ही है सिख ते उत्थे रिहा ही नहीं है, इसलिए कई बारी भुलेखा पै जांदा। तुसीं कई बारी कहिंदे हो ना भी फलाना जिहड़ा गुरसिख है, फलाना जिहड़ा आदमी है, उहदे तों भुलेखा पैंदा भी उह किसे ना किसे साडे विच दस गुरु साहिबान होए ने ते हन, तां उहनां दा भुलेखा पै जांदा भी उहदे वर्गे पिछे भी बड़ियां बड़ियां वड्डियां हस्तियां होईयां ने जिन्हां बारे सुनिया सी भई आम श्रद्धालू कहिंदे सन इह ते गुरु वर्गे लगदा है। इह क्यों होया? इह सच्चाई इह होणी चाहीदी है, इह गलत नहीं है। जदों गुरु ने कह दिता कि सिख किवें दा होवे, गुरु गोबिंद सिंह सच्चे पातशाह जी नूं किसी ने पुछया भी सिख किस तरह का होना चाहिए, तो सतगुरु कलगीधर पातशाह बड़े प्यार विच जवाब देंदे ने, बड़े प्यार विच इहदा उत्तर दिता। कहन लगे सिख की व्याख्या तो पहला गुरु साहब ने बहुत कर दिती, गुरु रामदास जी ने कहा गुरु का सिख इस तरह हुंदा है, सारी व्याख्या की एक शब्द विच, नौ पातशाहियां ने बहुत की, तुसीं उह पढ़ लवो। फिर भी भाई नंद लाल वर्गे होर गुरसिख सन, उन्होंने फिर कहा नहीं तुसी भी कुछ शब्द कहो भावे उन्हां दी व्याख्या कर दो। तां सतगुरु ने फिर सिख की व्याख्या की, कलगीधर पातशाह जी कहन लगे सिख मेरा इस तरह का होना चाहिदा कि उन्हूं वेख के भुलेखा पै जाए भी ए मेरे वर्गा लगे हो जिवें दा मैं हां, मेरे ते उहदा सारा सुभाव, ओदा मुहांदरा, ओदे नैन नक्श, ओदा चेहरा मोहरा मेरे वर्गा लगे। सच्चाई है, असी कह तो देने पिता है गुरु साडा, पर जेड़ा पुत्र है वो पिता वर्गा ते लगना चाहिदा ना। हुण जेड़ा पुत्र है वह धूप जगा रहा गुरु की फोटो अगे, मूंह ओदा गुरु वर्गा है ही नहीं, केस कटे हुए, तां किवें सांझ पै सकदी है? गुरु दे अंदर तां शब्द सी, ओदे अंदर शब्द नहीं, ओदे अंदर तां होर ही चीजां भरियां होईयां ने, तां उहदी सांझ किवें बन सकदी, उहदा संपर्क किवें हो सकदा गुरु दे नाल? तां गुरु कलगीधर पातशाह ने सिख दी व्याख्या कीती और ये व्याख्या करते हुए कहन लगे ये सच्चाई है कि जदों कोई सिख नू वेखे ते एक बारी बंदे नू भुलेखा जरूर पवे कि इस सड़क तो किते गुरु गोबिंद सिंह नहीं लंघ रहे, इना भुलेखा पैना चाहिदा तां किते कोई गल शुरू हुंदी है। ओ साहिब मैं उसका चेहरा, खालसा मेरो रूप है खास, खास दा मतलब जिथे भुलेखा पै जाए। कई व्यक्ति तुसी वेखोगे कईयां नू वेख के असी कह देने तुसी किते ओ तां नहीं, पहचान नहीं आउंदी। फिर वह कहिंदा नहीं, जां तां कह देंदा मैं उहदा पुत्तर हां, जां कहिंदा मैं उहदा भरा हां। उहनां दा जिहड़े शरीर दे आपसी सिग्नल ने मिलदे ने तां भुलेखा पै जांदा है। इसे तरह जदों किसे नूं तां असी इह कहा कि जिदन अमृत छकिया तां उहदे तों बाद गल चली कि हुण तुहाडा एड्रैस तब्दील हो गया, परमार्थ तौर ते गुरु गोबिंद सिंह तुहाडे पिता ने आनंदपुर साहिब ਇਹ ਤੁਹਾਡਾ ਅਸਥਾਨ ਹੈ, ਜਨਮ ਅਸਥਾਨ ਹੈ ਤੇ ਮਾਤਾ ਤੁਹਾਡੀ ਜਿਹੜੀ ਸਾਹਿਬ ਕੌਰ ਹੈ। ਉਹਦਾ ਕਾਰਨ ਇਹ ਸੀ ਕਿ ਮਾਤਾ ਅੱਧਾ ਹਿੱਸਾ ਜਿਹੜਾ ਸੰਸਾਰ ਦਾ ਇਸਤਰੀ ਹੈ ਉਹਦਾ ਵੀ ਤੇ ਮੁਹਾਂਦਰਾ ਕਿਸੇ ਤੇ ਹੋਣਾ ਚਾਹੀਦਾ, ਉਹਦਾ ਵੀ ਪਤਾ ਲੱਗਣਾ ਚਾਹੀਦਾ ਵੀ ਇਹ ਕਿਵੇਂ ਦੀ। ਤਾਂ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਇਹ ਸਾਡੇ ਭਰਾ ਨੇ, ਉਹਨਾਂ ਵਰਗਾ ਚਿਹਰਾ ਮੋਹਰਾ ਬਣੇ। ਬੇਨਤੀ ਕਰ ਰਿਹਾ ਸੀ ਕਿ ਭਗਤ ਜੀ ਨੇ ਬਚਨ ਕਹੇ ਨੇ ਕਿ ਸੋਨੇ ਕੀ ਸੂਈ, ਰੁਪੇ ਕਾ ਧਾਗਾ, ਸ਼ਬਦ ਜਿਹੜਾ ਹੈ ਉਹ ਅੱਗੇ ਚੱਲਣਾ ਚਾਹੀਦਾ, ਸੁਰਤ ਉਹਦੇ ਪਿੱਛੇ ਹੋਣੀ ਚਾਹੀਦੀ ਧਿਆਨ। ਜੇ ਉਹ ਗਲਤ ਚੱਲ ਗਿਆ, ਜੇ ਕਿਸੇ ਸਿਉਣ ਵਾਲੇ ਨੇ ਗਲਤੀ ਕਰ ਲਈ ਵੀ ਉਹਨੇ ਕਿਹਾ ਮੈਂ ਧਾਗਾ ਪਾਉਣਾ ਕੱਪੜੇ ਦੇ ਵਿੱਚ, ਉਹ ਸਾਰੀ ਉਮਰ ਨਹੀਂ ਪੈਂਦਾ, ਤਾਂ ਹੀ ਤੇ ਪੈ ਨਹੀਂ ਰਿਹਾ, ਕੱਲੀ ਸੁਰਤ ਹੀ ਅਸੀਂ ਪਾਈ। ਧਿਆਨ ਤੇ ਦੂਜੇ ਮਜ਼ਮਾ ਦੇ ਵਿੱਚ ਹੈ, ਕੱਲਾ ਧਿਆਨ ਦਾ ਕੀ ਕਰੋਗੇ, ਸਿੱਖੀ ਵਿੱਚ ਕੱਲੇ ਧਿਆਨ ਨੂੰ ਥਾਂ ਨਹੀਂ, ਸ਼ਬਦ ਮੇਨ ਹੈ, ਵੱਡਾ ਹੈ, ਸ਼ਬਦ ਨੂੰ ਅੱਗੇ ਲਾਉਣਾ ਪਏਗਾ। ਸਿੱਧਾ ਧਾਗਾ ਅਸੀਂ ਸ਼ਾਇਦ ਪਾ ਰਹੇ ਹਾਂ, ਸ਼ਬਦ ਦਾ ਉਚਾਰਨ ਹੈ ਨਹੀਂ ਮਨ ਦੇ ਅੰਦਰ, ਔਰ ਸ਼ਬਦ ਦਾ ਅਨੁਸਰਣ ਨਹੀਂ, ਉਹਦਾ ਪਿੱਛਾ ਨਹੀਂ ਕਰਦੇ, ਉਹਦੇ ਪਿੱਛੇ ਨਹੀਂ ਰਹਿੰਦੇ, ਅੱਗੇ ਚਲੇ ਜਾਂਦੇ। ਆਹ ਇੱਕ ਘਟਨਾ ਵਾਪਰੀ ਸੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਵਿੱਚ। ਗੁਰੂ ਅੰਗਦ ਦੇਵ ਜੀ ਦੇ ਜੀਵਨ ਦੌਰਾਨ ਗੁਰੂ ਅਮਰਦਾਸ ਜੀ ਨੇ ਉਹਨਾਂ ਦੇ 12 ਸਾਲ ਸੇਵਾ ਕੀਤੀ, 12 ਸਾਲ ਪਾਣੀ ਢੋਂਦੇ ਰਹੇ, ਕੱਪੜੇ ਧੋਂਦੇ ਰਹੇ, ਦਿਨ ਰਾਤ ਹੋਰ ਕੋਈ ਕੰਮ ਨਹੀਂ, ਪੱਖਾ ਚੱਲਦੇ ਰਹੇ, ਨੀਂਦ ਭੁੱਖ ਦੀ ਵੀ ਪਰਵਾਹ ਨਹੀਂ। ਗੁਰੂ ਅਮਰਦਾਸ ਜੀ ਨੇ 12 ਸਾਲ ਤੱਕ, ਔਰ ਇਹ ਇੱਕ ਅਨੋਖਾ ਸੰਗਮ ਸੀ ਕਿ ਗੁਰੂ ਦੀ ਉਮਰ ਬੜੀ ਘੱਟ ਸੀ ਔਰ ਚੇਲੇ ਦੀ ਉਮਰ ਬੜੀ ਜ਼ਿਆਦਾ ਸੀ ਸਰੀਰਕ ਤੌਰ ਤੇ। ਬਾਬਾ ਅਮਰਦਾਸ ਜੀ 60 ਸਾਲ ਦੀ ਉਮਰ ਵਿੱਚ ਆਏ ਸਨ ਸੇਵਾ ਕਰਨ ਵਾਸਤੇ। ਤਾਂ ਸੇਵਾ ਕਰਦੇ ਕਰਦੇ ਇੱਕ ਦਿਨ ਪਤਾ ਲੱਗ ਗਿਆ ਗੁਰੂ ਅੰਗਦ ਦੇਵ ਜੀ ਨੂੰ ਕਿ ਬਾਬਾ ਅਮਰਦਾਸ ਜੀ ਦੀ ਸੇਵਾ ਸੰਪੂਰਨ ਹੋ ਗਈ ਹੈ, ਹੁਣ ਇਹਨਾਂ ਦੀ ਰਸਨਾ ਤੇ ਨਾਮ ਟਿਕ ਗਿਆ, ਜੋ ਕਹਿੰਦੇ ਨੇ ਉਸ ਤਰ੍ਹਾਂ ਵਾਪਰਨ ਲੱਗ ਪਿਆ। ਤਾਂ ਉਹਨਾਂ ਨੂੰ ਵਿੱਚ ਵਿੱਚ ਉਹ ਕਦੇ ਕਦੇ ਆਪ ਖੰਡੂਰ ਸਾਹਿਬ ਰਹਿੰਦੇ ਸਨ। ਇਹ ਜਿਹੜੀ ਸਾਰੀ ਬਾਣੀ ਹੈ ਗੁਰੂ ਅੰਗਦ ਦੇਵ ਜੀ ਨੇ ਜ਼ਿਆਦਾ ਬਾਣੀ ਇਹਦੇ ਵਿੱਚੋਂ ਖੰਡੂਰ ਸਾਹਿਬ ਦੇ ਅੰਦਰ ਉਚਾਰਨ ਕੀਤੀ ਹੈ, ਜਿਹਦੀ ਵਿਆਖਿਆ ਤੁਸੀਂ ਇਹਨਾਂ ਦਿਨਾਂ ਵਿੱਚ ਸੁਣ ਰਹੇ ਹੋ। ਤਾਂ ਉਹਨਾਂ ਨੂੰ ਵਿੱਚ ਵਿੱਚ ਕਦੀ ਕਦੀ ਇੱਕ ਨਗਰ ਗੋਇੰਦਵਾਲ ਸਾਹਿਬ ਵਸਾਇਆ ਬਿਆਸ ਨਦੀ ਦੇ ਕਿਨਾਰੇ ਤੇ। ਗੁਰੂ ਅੰਗਦ ਦੇਵ ਜੀ ਉਹਨਾਂ ਨੂੰ ਉੱਥੇ ਭੇਜਦੇ ਸਨ। ਇੱਕ ਦਿਨ ਗੁਰੂ ਅੰਗਦ ਦੇਵ ਜੀ ਬਾਬਾ ਅਮਰਦਾਸ ਜੀ ਨੂੰ ਕਹਿੰਦੇ ਚਲੋ, ਤੁਰਨ ਲੱਗੇ, ਕਹਿਣ ਲੱਗੇ ਚਲੋ ਤੁਹਾਨੂੰ ਵਿਦਾ ਕਰਕੇ ਆਵਾਂ, ਥੋੜਾ ਜਿਹਾ ਅੱਗੇ ਛੱਡ ਕੇ ਆਵਾਂ। ਇਹ ਬੜੀਆਂ ਪਿਆਰੀਆਂ ਚੀਜ਼ਾਂ ਹੁੰਦੀਆਂ ਸਨ। ਪਹਿਲਾਂ ਕੋਈ ਕਿਸੇ ਦੇ ਘਰ ਹੁੰਦਾ ਸੀ ਮਿੱਤਰ ਰਿਸ਼ਤੇਦਾਰ, ਤੇ ਲੋਕ ਉਹਨੂੰ ਘਰੋਂ ਬਾਹਰ ਜਾ ਕੇ, ਹੁਣ ਤਾਂ ਚਲੋ ਇੰਨੀ ਕੁ ਹਿੰਮਤ ਤਾਂ ਕਈ ਕਰਦੇ ਨੇ ਵੀ ਗੇਟ ਤੱਕ ਆ ਜਾਂਦੇ, ਕਈ ਤਾਂ ਉੱਥੋਂ ਤੱਕ ਵੀ ਨਹੀਂ ਆਉਂਦੇ। ਤਾਂ ਪੁਰਾਣੇ ਸਮੇਂ ਵਿੱਚ ਤੁਸੀਂ ਵੀ ਕਈ ਵਾਰੀ ਵੇਖਿਆ ਹੋਵੇਗਾ ਬਜ਼ੁਰਗਾਂ ਨੇ ਬਈ ਉਹ ਅੱਧਾ ਕਿਲੋਮੀਟਰ ਤੱਕ ਛੱਡ ਕੇ ਜਾਂਦੇ ਸਨ ਜਿਹੜਾ ਰਿਸ਼ਤੇਦਾਰ ਉਹਦੇ ਕੋਲ ਆਉਂਦਾ ਸੀ। ਉਦੋਂ ਪਿਆਰ ਦੀ ਦੁਨੀਆ ਸੀ, ਇਨਸਾਨੀਅਤ ਜਿਉਂਦੀ ਸੀ, ਉਦੋਂ ਪਦਾਰਥ ਛੋਟਾ ਸੀ, ਬੰਦਾ ਵੱਡਾ ਸੀ, ਹੁਣ ਬੰਦਾ ਛੋਟਾ ਹੋ ਗਿਆ, ਪਦਾਰਥ ਵੱਡਾ। ਉਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਰਸ ਭਰਪੂਰ ਸਨ, ਇੰਨਾ ਵਿਗਿਆਨ ਨਹੀਂ ਸੀ, लोग कदी कदी किसी नूं मिलदे सन ते चंगी तरह मिलदे सन, हुण दिन रात मिलदे ने ते मिलाप हुंदा ही कोई नहीं, दिन रात गल चलती रहिंदी फोन ते, कादा मिलाप है जो पहले ही है, तां उह कुछ भी नहीं। इस करके सतगुरु विदायगी देण वास्ते गए गुरु अंगद देव जी कि बाबा अमरदास जी उन्हां नूं पुरखा किया करदे सी प्यार नाल, कहन लगे पुरखा चल तेनू विदा करके आवां। बाहर निकले, गुरु अंगद देव जी की तबीयत सी सैर करन दी बहुत तुरन दी, तां उह निकले बाहर बड़ी दूर चले गए, बाबा अमरदास जी नाल नाल जा रहे ने। चीज नूं वेखण दी जरूरत है इन साखियां दे विच। तुरद्या तुरद्या गुरु अंगद देव जी दे नाल बाबा अमरदास जी जा रहे सन, ते सुभाविक तुरद्या तुरद्या गुरु अमरदास जी की जिहड़ी बांह सी, बाबा अमरदास जी की बांह हिलदी तुरन लग्या, वह अगे चली गई। थोड़ा चिर तुरदे रहे, फिर ख्याल आया भी मेरी बांह मेरे गुरु तो अगे जा रही है, बड़ी बेदबी कर रहे हैं बहुत वड्डी। तां एकदम उस बांह नूं कहिंदे ने छाती नाल ला लिया, रोक दिता उन्हें, परत के उन्हें हिलाया नहीं। गोइंदवाल साहब चले गए, फिर आ गए, गुरु अंगद देव जी नूं मिले। गुरु अंगद देव जी ने एक दो दिन वेख्या भी बाबा अमरदास जी अपनी बांह नहीं हिलाउंदे, इक्को थां ते कट्ठी कीती हुई, उहदे तों कम नहीं लैंदे। फिर बुला के यह चर्चा चली, जदों संगत विच भी बाबा अमरदास जी की बांह नूं कोई कारण है, तां गुरु अंगद देव जी ने बुलाया, कहन लगे पुरखाए बांह की गल हिलाउंदे क्यों नहीं, कम क्यों नहीं करदे इहदे नाल। तां बाबा अमरदास जी ने बेनती की, सतगुरु इस बांह नाल मैं संबंध तोड़ लिया है, इस हथ नालों मैं संबंध तोड़ लिया है, की गल। कहन लगे जिदन जा रहे सी तुहाडे नाल तुरदे तुहाडे तो अगे चली गई सी, ते जेड़ी चीज तुहाडी बेअदबी करेगी मेरा उहदे नाल कोई संबंध नहीं है, इस करके इहदे तों हुण कम नहीं लैणा सारी उम्र, इह तुहाडे तो अगे जा रही है। सिख की ते गुरु तो अगे की जाए, सिख होवे ते गुरु के सिद्धांतां नूं पढ़ पढ़ के तर्क इन्ना वध जाए उहदे जीवन विच, इह सवाल खड़ा करदा है भी आह शब्द जिहड़ा गुरु दा है कि नहीं, उह सिख कहदा है, इन्ना तर्क उहदे विच आ गया, उहदी इह हिम्मत पै गई भी उहने गुरु ग्रंथ साहिब दे उत्ते बोलना शुरू कर दिता भी इह बाणी शायद गुरु दी है कि नहीं, इह सवैये पता नहीं गुरु दे हैण कि नहीं, तां हिम्मत क्यों पई उस नूं। ਇਹ ਸਾਡੀ ਕਿਤੇ ਕਮਜ਼ੋਰੀ ਲੱਗਦੀ ਪੈਣੀ ਨਹੀਂ ਸੀ ਚਾਹੀਦੀ। ਕਿਸੇ ਮਨੁੱਖ ਨੂੰ ਇੱਕ ਓਂਕਾਰ ਤੋਂ ਲੈ ਕੇ 18-20 ਤੱਕ ਇਹ ਹਿੰਮਤ ਸਿੱਖ ਜਗਤ ਵਿੱਚ ਨਹੀਂ ਸੀ ਪੈਣੀ ਚਾਹੀਦੀ ਵੀ ਉਹਦੇ ਉੱਤੇ ਕਿੰਤੂ ਕਰਦਾ ਕੋਈ ਵੀ ਇਹ ਨਹੀਂ ਹੈ। ਇਹ ਸ਼ਾਇਦ ਕਿਤੇ ਸਾਡੇ ਵਿੱਚ ਕਮਜ਼ੋਰੀ ਏ, ਕੁਝ ਗੱਲਾਂ ਦੇ ਉੱਤੇ ਵਾਰਤਾ ਨਹੀਂ ਕਰਨੀ ਚਾਹੀਦੀ, ਕੁਝ ਗੱਲਾਂ ਤੇ ਸਮਝੌਤਾ ਨਹੀਂ ਕਰਨਾ ਚਾਹੀਦਾ, ਉਹਨੂੰ ਰੋਕ ਦੇਣਾ ਚਾਹੀਦਾ ਹੈ। ਉਹਦੇ ਉੱਤੇ ਵਾਰਤਾਵਾਂ ਕਰਨੀਆਂ ਖਤਰੇ ਤੋਂ ਖਾਲੀ ਨਹੀਂ। ਅਸੀਂ ਕਹਿ ਦਿੰਦੇ ਹਾਂ ਜੀ ਸਾਰਿਆਂ ਨੂੰ ਅਧਿਕਾਰ ਹੈ, ਕੋਈ ਵੀ ਬੰਦਾ ਗੱਲ ਕਰ ਸਕਦਾ, ਗੱਲ ਕਰ ਸਕਦਾ ਦੁਨੀਆਂ ਬਾਰੇ, ਗੁਰੂ ਬਾਰੇ ਨਹੀਂ ਕਰ ਸਕਦਾ। ਗੁਰੂ ਦੇ ਉੱਤੇ ਕੋਈ ਕਿੰਤੂ ਨਹੀਂ। 1200 ਲੈ ਕੇ 1675 ਤੱਕ ਦਾ 500 ਸਾਲ ਦਾ ਤਜਰਬਾ ਹੈ। ਕਿਸੇ ਵਿਅਕਤੀ ਨੂੰ ਇਜਾਜ਼ਤ ਨਹੀਂ ਦੇਣੀ ਚਾਹੀਦੀ ਸਾਨੂੰ ਕਿ ਇਹਦੇ ਉੱਤੇ ਕਿੰਤੂ ਪਰੰਤੂ ਕਰੇ। ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਵੀ ਗੁਰੂ ਦੇ ਪਿੱਛੇ ਤੁਰਨਾ, ਅੱਗੇ ਨੇ ਬੇਨਤੀ ਕਰ ਰਿਹਾ ਸਾਂ, ਸੋਨੇ ਕੀ ਸੂਈ ਰੁਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਉਂ ਲਾਗਾ। ਇਸ ਤਰ੍ਹਾਂ ਗੁਰੂ ਦੇ ਪਿੱਛੇ ਤੁਰਨਾ, ਸ਼ਬਦ ਦੇ ਪਿੱਛੇ ਤੁਰਨਾ, ਤਾਂ ਉਹ ਪਤ ਉਹ ਇੱਜ਼ਤ ਪ੍ਰਾਪਤ ਹੁੰਦੀ ਹੈ। ਸਤਿਗੁਰੂ ਨੇ ਅੱਜ ਜੋ ਬਚਨ ਕੀਤੇ, ਕਹਿਣ ਲੱਗੇ ਪ੍ਰੇਮ ਦਾ ਜਿਹੜਾ ਵਸਤਰ ਹੈ ਉਹ ਜਿੰਨਾ ਚਿਰ ਪ੍ਰਾਪਤ ਨਹੀਂ ਹੁੰਦਾ ਉਹਨਾਂ ਚਿਰ ਸਾਨੂੰ ਇਹ ਦਾਤ ਸਾਡੀ ਇੱਜ਼ਤ ਨਹੀਂ ਢੱਕੀ ਜਾ ਸਕਦੀ। ਅੱਜ ਦਾ ਜਿਹੜਾ ਸ਼ਲੋਕ ਹੈ ਇਹਨੂੰ ਆਪਾਂ ਸਮਝਣ ਦਾ ਯਤਨ ਕਰੀਏ। ਵੈਸੇ ਗੁਰੂ ਅੰਗਦ ਦੇਵ ਜੀ ਦੇ ਸਾਰੇ ਹੀ ਸ਼ਲੋਕ ਇੰਨੇ ਮਹਿੰਗੇ ਨੇ ਕਿ ਉਹਨਾਂ ਨੂੰ ਜਲਦੀ ਸਮਝ ਵਿੱਚ ਲਿਆਉਣਾ ਬਹੁਤ ਔਖਾ ਹੈ। ਉਦਾਹਰਨਾਂ ਇਸ ਢੰਗ ਨਾਲ ਲਈਆਂ ਗਈਆਂ ਨੇ, ਵਿੱਚ ਇਸ ਤਰ੍ਹਾਂ ਦੇ ਗੁਪਤ ਢੰਗ ਦੇ ਨਾਲ ਉਚਾਰਨ ਕੀਤੀ ਗਈ ਬਾਣੀ ਹੈ ਜਿਹਦੀ ਸਮਝ ਆਉਣੀ ਬਹੁਤ ਔਖੀ ਹੈ। ਇਸ ਕਰਕੇ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਜੇ ਤੁਸਾਂ ਪੂਰੀ ਤਰ੍ਹਾਂ ਇਹਨਾਂ ਨੂੰ ਸਮਝਣਾ ਸ਼ਲੋਕਾਂ ਨੂੰ ਤੇ ਕਿਰਪਾ ਕਰਿਆ ਕਰੋ, ਆਉਣਾ ਤਾਂ ਤੁਸਾਂ ਹੁੰਦਾ ਆਰੰਭ ਵਿੱਚ ਸ਼ੁਰੂ ਵਿੱਚ, ਨਹੀਂ ਤੇ ਪਕੜ ਵਿੱਚ ਨਹੀਂ ਆਉਣਗੇ। ਇਸ ਤਰ੍ਹਾਂ ਵੀ ਪਕੜ ਵਿੱਚ ਆਉਣ ਦੀ ਪੂਰੀ ਸੰਭਾਵਨਾ ਨਹੀਂ ਹੈ ਕਿਉਂਕਿ ਇੱਕਦਮ ਵੱਖਰੇ ਵੱਖਰੇ ਵਿਚਾਰ ਨੇ ਜਿਨ੍ਹਾਂ ਨੂੰ ਜਲਦੀ ਜਲਦੀ ਸਮਝ ਵਿੱਚ ਲਿਆਉਣਾ ਬਹੁਤ ਔਖਾ ਹੈ। ਅੱਜ ਦਾ ਜੋ ਵਿਸ਼ਾ ਹੈ ਇਹ ਸਾਰਾ ਥੱਲੇ ਵਾਲੀ ਪੰਕਤੀ ਤੇ ਉਚਾਰਿਆ ਗਿਆ ਹੈ। ਗੁਰੂ ਅੰਗਦ ਦੇਵ ਜੀ ਕਹਿੰਦੇ ਨਾਨਕ ਤਾਂ ਪਤ ਜਾਣੀਐ, ਪਤ ਦੇ ਅਰਥ ਨੇ ਇੱਜ਼ਤ। ਹੇ ਸੰਸਾਰ ਵਿੱਚ ਵਿਚਰਨ ਵਾਲੇ ਮਨੁੱਖ, ਤੇਰੀ ਇੱਜ਼ਤ ਇੱਥੇ ਬਹੁਤ ਹੈ, ਤੈਨੂੰ ਲੋਕ ਬਹੁਤ ਜਾਣਦੇ ਨੇ, ਤੇਰੇ ਕੋਲ ਸ਼ਕਤੀ ਬਹੁਤ ਜ਼ਿਆਦਾ ਹੈ, ਤੇਰੀ ਵਡਿਆਈ ਬਹੁਤ ਹੈ, ਤੇਰੇ ਨਾਲ ਲੋਕ ਬਹੁਤ ਤੁਰਦੇ ਨੇ, ਪਰ ਇਹ ਤੇਰਾ ਬਹੁਤ ਵੱਡਾ ਭੁਲੇਖਾ ਹੈ, ਇਹ ਸਾਰੀਆਂ ਚੀਜ਼ਾਂ ਤੇਰੀ ਇੱਜ਼ਤ ਨੂੰ ਬਚਾ ਨਹੀਂ ਸਕਦੀਆਂ, ਢੱਕ ਨਹੀਂ ਸਕਦੀਆਂ। ਤੇਰੀ ਇੱਜ਼ਤ ਇਸ ਤਰ੍ਹਾਂ ਰਹੇਗੀ ਨਹੀਂ, ਤੈਨੂੰ ਪਰਮਾਤਮਾ ਦਾ ਨਾਮ ਰੂਪੀ ਕੱਪੜਾ ਚਾਹੀਦਾ, ਉਹਦੀ ਕਿਰਪਾ ਤੋਂ ਬਿਨਾਂ ਬੜੇ ਲੋਕ ਬੜੇ ਵੱਡੇ ਵੱਡੇ ਆਏ। ਜਾਂ ਪਤ ਰੱਖੈ ਸੋ, ਇਹਦੇ ਭਾਵ ਅਰਥ ਸਮਝਣਾ। ਇਹਦੇ ਵਿੱਚ ਉਦਾਹਰਣਾਂ ਦਿੱਤੀਆਂ ਗਈਆਂ ਨੇ ਕਿ ਜੇ ਕੋਈ ਵਿਅਕਤੀ ਅੱਗ ਨੂੰ ਪਾਲੇ ਨਾਲ ਠੰਡੀ ਕਰਨੀ ਚਾਹੇ, ਸਰਦੀ ਦੇ ਨਾਲ, ਭਾਵ ਉਸ ਸਰਦੀ ਦਾ ਅੱਗ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਕਹਿਣਾ ਕੀ ਚਾਹੁੰਦੇ ਨੇ ਗੁਰੂ ਸਾਹਿਬ, ਬੜੀਆਂ ਬਰੀਕ ਉਦਾਹਰਣਾਂ। ਜਿਹੜਾ ਠੰਡ ਹੈ ਉਹਦਾ ਅੱਗ ਤੇ ਕੋਈ ਅਸਰ ਨਹੀਂ, ਉਹ ਗਰਮ ਰਹਿੰਦੀ ਹੈ। ਜੇ ਕੋਈ ਹਨੇਰੇ ਨਾਲ ਸੂਰਜ ਨੂੰ ਕਾਲਾ ਕਰਨਾ ਚਾਹੇ ਤੇ ਉਹਦੀ ਮੂਰਖਤਾ ਹੈ, ਇਹ ਉਹਦੀ ਗਲਤੀ ਹੈ, ਨਹੀਂ ਹੋਏਗਾ। ਜੇ ਕੋਈ ਹਨੇਰੇ ਦੇ ਨਾਲ ਚੰਦਰਮਾ ਨੂੰ ਕਾਲਾ ਕਰਨਾ ਚਾਹੇ ਤੇ ਉਹ ਨਹੀਂ ਹੋਵੇਗਾ, ਭਾਵ ਨਿਸ਼ਫਲ ਹੈ। ਇਹਦੇ ਭਾਵ ਅਰਥ ਸਮਝਣਾ। ਜੇ ਕੋਈ ਕਵੇ ਮੈਂ ਧਰਤੀ ਨੂੰ ਖਾਣ ਵਾਸਤੇ ਰੋਟੀ ਦੇਣੀ ਹੈ, ਅਨਾਜ ਦੇਣਾ ਹੈ, ਦੇਣ ਦੇ ਕੀ ਅਰਥ ਨੇ, ਉਹਦੇ ਵਿੱਚ ਪਹਿਲਾਂ ਹੀ ਉਹ ਚੀਜ਼ਾਂ ਮੌਜੂਦ ਨੇ, ਭਾਵ ਉਹਦਾ ਵਿਰੋਧੀ ਨਹੀਂ ਹੈ ਉਹ। ਇੱਥੇ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ, ਸਤਿਗੁਰੂ ਦੇ ਕਹਿਣ ਦਾ ਹੁਣ ਦੂਸਰਾ ਮੋੜ ਆਪਾਂ ਵਿੱਚ ਲੈਣ ਦਾ ਯਤਨ ਕਰੀਏ। ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਹੈ ਕਿ ਜ਼ਿੰਦਗੀ ਨੂੰ ਸੁੱਖ ਦੇਣ ਦੇ ਜਿਹੜੇ ਤੂੰ ਤਰੀਕੇ ਅਪਣਾ ਰਿਹਾ, ਇਹਨਾਂ ਦੇ ਨਾਲ ਸੁੱਖ ਨਹੀਂ ਮਿਲਣਾ। ਜਿਵੇਂ ਅੱਗ ਨੂੰ ਪਾਲਾ ਉਹਦਾ ਕੁਝ ਨਹੀਂ ਵਿਗਾੜ ਸਕਦਾ, ਠੰਡ ਜਿਹੜੀ ਹੈ, ਸਰਦੀ ਜਿਹੜੀ, ਅੱਗ ਦਾ ਕੁਝ ਨਹੀਂ ਵਿਗਾੜ ਸਕਦੀ, ਇਸ ਤਰ੍ਹਾਂ ਸੰਸਾਰ ਦੇ ਪਦਾਰਥ ਤੇਰੇ ਦੁੱਖ ਦਾ ਕੁਝ ਨਹੀਂ ਵਿਗਾੜ ਸਕਦੇ, ਉਸ ਤਰ੍ਹਾਂ ਹੀ ਕਾਇਮ ਰਹੇਗਾ, ਉਹ ਬਣੇ ਹੀ ਰਹੇਗਾ। ਬੜੀਆਂ ਉਦਾਹਰਣਾਂ ਗੁਰਬਾਣੀ ਵਿੱਚ ਦਿੱਤੀਆਂ ਗਈਆਂ, ਅਸੀਂ ਗਲਤ ਤਰੀਕੇ ਦੇ ਨਾਲ ਜਾ ਰਹੇ ਹਾਂ। ਇਹ ਇਸ ਤਰ੍ਹਾਂ ਹੈ ਕਿ ਜਿਵੇਂ ਕਿਸੇ ਕੋਲੇ ਨੂੰ ਪਾਣੀ ਦੇ ਨਾਲ ਕੋਈ ਧੋਣਾ ਚਾਹੇ ਕਿ ਇਹ ਜਿਹੜਾ ਕੋਲਾ ਹੈ ਮੈਂ ਪਾਣੀ ਨਾਲ ਸਾਫ ਕਰ ਲੈਣਾ, ਆ ਕੋਲਾ ਜਿਹੜਾ ਤੁਸੀਂ ਅੱਗ ਵਿੱਚ ਬਾਲਦੇ ਹੋ, ਇਸ ਕੋਲੇ ਨੂੰ ਕੋਈ ਬੰਦਾ ਪਾਣੀ ਲੈ ਕੇ ਆ ਜਾਏ, ਸਾਬਣ ਲੈ ਕੇ ਆ ਜਾਏ, ਸ਼ੈਂਪੂ ਲੈ ਆਵੇ, ਹੋਰ ਕੋਈ ਵੀ ਧੋਣ ਵਾਲੀ ਚੀਜ਼ ਲੈ ਕੇ ਆਵੇ, ਔਰ ਕੋਲੇ ਦੇ ਉੱਤੇ ਪਾ ਕੇ ਉਹਨੂੰ ਸਾਬਣ ਨਾਲ ਮਲੀ ਜਾਏ, ਉਹਨੂੰ ਦਹੀਂ ਨਾਲ, ਦੁੱਧ ਨਾਲ, ਕਿਸੇ ਵੀ ਚੀਜ਼ ਦੇ ਨਾਲ, ਔਰ ਮਲਦਾ ਰਹੇ ਸਾਰੀ ਉਮਰ, ਸਾਰੀ ਉਮਰ ਮਲਦਾ ਰਹੇ, ਉਹ ਕੋਲਾ ਲਾਲ ਨਹੀਂ ਹੋਵੇਗਾ, ਉਹਦਾ ਰੰਗ ਲਾਲ ਨਹੀਂ ਹੋਵੇਗਾ, ਸਗੋਂ ਜਿੰਨਾ ਉਹਨੂੰ ਵਿਅਕਤੀ ਧੋਵੇਗਾ ਉਨੀ ਕਾਲਕ ਉਹਦੇ ਵਿੱਚੋਂ ਹੋਰ ਖਿਲਰ ਜਾਏਗੀ। ਹੁਣ ਇਸ ਧੋਣ ਵਾਲੇ ਨੂੰ ਪਤਾ ਨਹੀਂ ਵੀ ਇਹ ਜਿਹੜਾ ਕੋਲਾ ਹੈ ਇਹ ਸਾਬਣ ਨਾਲ ਤੇ ਪਾਣੀ ਨਾਲ ਚਿੱਟਾ ਨਹੀਂ ਹੋਣਾ, ਲਾਲ ਨਹੀਂ ਹੋਣਾ, ਇਹ ਗਲਤ ਚੀਜ਼ ਨਾਲ ਉਹਨੂੰ ਲਿਸ਼ਕਾਉਣ ਦਾ ਯਤਨ ਕਰ ਰਿਹਾ। ਇਹ ਤਰੀਕਾ ਅਸੀਂ ਜ਼ਿੰਦਗੀ ਵਿੱਚ ਵਰਤ ਰਹੇ ਹਾਂ, ਇਸ ਸਰੀਰ ਰੂਪੀ ਕੋਲੇ ਨੂੰ ਪਦਾਰਥਾਂ ਦੇ ਨਾਲ, ਮਾਇਆ ਦੇ ਨਾਲ, ਸੰਸਾਰ ਦੀ ਸ਼ਕਤੀ ਨਾਲ ਚਮਕਾਉਣਾ ਚਾਹੁੰਦੇ ਹਾਂ, ਇਹਦੀ ਕਾਲਕ ਹੋਰ ਖਿਲਰ ਜਾਂਦੀ ਹੈ, ਸਗੋਂ ਪਹਿਲਾਂ ਠੀਕ ਸੀ। ਜਿਸ ਵਕਤ ਵਿਅਕਤੀ ਬਚਪਨ ਵਿੱਚ ਸੀ ਤਾਂ ਇਹ ਕੋਲਾ ਸਾਫ਼ ਸੀ, ਉਹਦੇ ਤੋਂ ਬਾਅਦ ਅਸੀਂ ਯਤਨ ਕੀਤਾ ਇਸ ਨੂੰ ਕਈ ਚੀਜ਼ਾਂ ਦੇ ਨਾਲ ਚਮਕਾਉਣ ਦਾ, ਕਈ ਚੀਜ਼ਾਂ ਨਾਲ ਚਮਕਾਉਣ ਦਾ, ਇਹਨੂੰ ਉੱਚਾ ਲਿਜਾਣ ਦਾ ਯਤਨ ਕੀਤਾ, पर रिजल्ट साडे सामने है। साडे जिहड़े वड्डे ने बजुर्ग ने उहनां दे जीवन उहनां दे शरीर दस रहे ने जिन्हां ने सारी उम्र इस शरीर रूपी कोले नूं पदार्थां नाल धोता है कि इहदे विच ताकत आई है कि इह साफ होया कि इहदी शक्ति वधी है वधन दी थां ते घट गई है सगों खिलारा पै गया जिंदगी दा। नैनो नीर बह तन खीणा भय केस दुदवाणी रुद्धा कंठ शब्द नहीं उचरै अब क्या करै पुराणी। राम राय हुए बैद बनवारी अपने संतै लिहो उबारी रहाओ। मत है पीर शरीर जलन है करक करेजे माही ऐसी वेदन उपज खरी पई वाका औखद नाही। एदा कोई हल नहीं होया। गुरु साहब दे जिहड़े आ चार उदाहरण ने ना अग दा ते ठंड दा सूरज दा ते हनेरे दा चंद्रमा दा ते हनेरे दा धरती दा ते पदार्थां दा ए अर्थ रखदा है कि इन्हां चीजां नाल जिवें ठंड पाले दा कुछ पाला जिहड़ा ठंड सर्दी है वह अग दा कुछ नहीं बिगाड़ सकदी। इस तरह संसार दे पदार्थ तेरे दुख नूं नहीं कट सकदे। तू गलती कर रहा है। कोला इस तरह नहीं धुपेगा। तो उस कोले नू पानी नल सारी उम्र धोता गया ते कोलों उस धोण वाले ने सारी उम्र भी ला दित्ती मेहनत भी कीती थक भी गया कालक भी वध गई। इस विचो अरदास निकली किरत कर्म के बिछड़े कर किरपा मेलो राम चार कुंट दह दिश भ्रमे थक आए प्रभ की शाम। थक गए हां थके क्यों गलत तरीका जिंदगी विच वरत लिया। जेड़ी चीज नाल जेड़ा काम नहीं सी होना उहदे नाल करना चाहिया थकावट पले पै गई कार्य सिद्धि होई कोई नहीं प्राप्ति होई कोई नहीं है। गलत राह ते तुरदे गए। जिंदगी दा मनोरथ है पूर्ण विश्राम। ध्यान दिया जे सुखमणि साहब दी बाणी तुसी 24 अष्टपदियां 24 श्लोक किन्नी लंबी बाणी है पर उहदा सार तत् तुसी पढ़ना। रहाओ दी एक छोटी जी तुक है सुख मनी सुख अमृत प्रभ नाम भगत जना कै मन विश्राम। विश्राम दे अर्थ ने विश्राम अवस्था पूर्ण तृप्ति पूर्ण संतोख दी अवस्था जिदे विच आदमी यह कह दे कि मैनू हुण कुछ नहीं चाहिदा वो पूर्ण अवस्था होण दे नेड़े है। जेड़ा व्यक्ति इन्ना तृप्त हो जाए इन्ना रज्या होया इन्ना संतुष्ट हो जाए कि उहदे अंदरों यह आवाज निकल लग पै कुछ नहीं चाहिदा कुछ नहीं चाहिदा हुण मैनू कुछ भी नहीं चाहिदा सब कुछ ठीक चल रहा है जिहदे वास्ते अज दा दिन ही सब कुछ हो जाए जिहदे वास्ते यह वर्तमान यह वर्तदा होया सैकंड यह पल ही जीवन की सुगंधी बन जाए वह व्यक्ति संपूर्ण होण दे रस्ते ते तुर पिया। तां सतगुरां ने ਇਹ ਜੋ ਉਦਾਹਰਣਾਂ ਦਿੱਤੀਆਂ ਨੇ ਕਿ ਠੀਕ ਚੀਜ਼ ਦੇ ਨਾਲ ਤੂੰ ਗਲਤ ਚੀਜ਼ਾਂ ਦੇ ਨਾਲ ਕੰਮ ਕਰ ਰਿਹਾ ਉਹ ਕਦੀ ਜੀਵਨ ਦੀ ਕਾਰਜ ਸਿੱਧੀ ਨਹੀਂ ਕਰ ਸਕਦੀਆਂ। ਹੋਰ ਵੀ ਉਦਾਹਰਣਾਂ ਦਿੱਤੀਆਂ ਇੱਕ ਕੋਲੇ ਦੀ। ਹੁਣ ਕੋਲਾ ਕਿਵੇਂ ਜਿਹੜਾ ਲਾਲ ਹੋਵੇਗਾ ਕਿਵੇਂ ਉਹਦੇ ਵਿੱਚ ਚਮਕ ਆਏਗੀ। ਪਾਣੀ ਨਾਲ ਤੇ ਸਾਰੀ ਉਮਰ ਧੋ ਲਿਆ ਹੁਣ ਉਸ ਧੋਣ ਵਾਲਾ ਥੱਕ ਗਿਆ ਕੋਲੋਂ ਕੋਈ ਸਿਆਣਾ ਤਜਰਬੇ ਕਰ ਲੰਘਿਆ ਉਹਨੇ ਕਿਹਾ ਵੀ ਤੈਨੂੰ ਮੈਂ ਰੋਜ ਦੇਖਣਾ ਕੀ ਕਰ ਰਿਹਾ ਇੱਥੇ ਬਹਿ ਕੇ ਕਿੰਨਾ ਪਾਣੀ ਖਰਾਬ ਕਰ ਦਿੱਤਾ ਕਿੰਨੇ ਤੇਰੇ ਹੱਥ ਕਾਲੇ ਹੋ ਗਏ ਨੇ ਤੇਰਾ ਘਰ ਵੀ ਸਾਰਾ ਕਾਲਖ ਨਾਲ ਭਰਿਆ ਗਿਆ ਤੇ ਤੂੰ ਥੱਕਿਆ ਟੁੱਟਿਆ ਤੇਰਾ ਚਿਹਰਾ ਵੀ ਮੁਰਝਾਇਆ ਪਿਆ ਕੀ ਕਰੀ ਜਾਂਦਾ। ਉਹਨੇ ਕਿਹਾ ਮੈਂ ਯਤਨ ਕਰ ਰਿਹਾ ਸਾਰੀ ਉਮਰ ਤੋਂ ਇਸ ਕੋਲੇ ਨੂੰ ਲਾਲ ਕਰਨ ਦਾ ਇਹਦੀ ਕਾਲਖ ਖਤਮ ਕਰਨੀ ਚਾਹੁੰਦਾ। ਉਹਨੇ ਕਿਹਾ ਜਿਹੜਾ ਕਿਉਂਕਿ ਇਹ ਬਈਆ ਪੜਿਆ ਪਾਸ ਪਿੱਛੇ ਸਲੋਕ ਆਇਆ ਸੀ ਜਿੰਨਾ ਚਿਰ ਤੁਸੀਂ ਜਿਸ ਰਾਹ ਤੇ ਜਾਣਾ ਉਹਦੀ ਸੰਗਤ ਨਹੀਂ ਲੱਭਦੇ ਉਹਨਾਂ ਚਿਰ ਵਿਕਾਸ ਨਹੀਂ ਹੋਏਗਾ। ਤਾਂ ਉਸ ਦੱਸਣ ਵਾਲੇ ਨੇ ਕਿਹਾ ਵੀ ਕੋਲਾ ਜੇ ਤੂੰ ਲਾਲ ਕਰਨਾ ਤੇ ਪਾਣੀ ਤੇ ਸਾਬਣ ਨਾਲ ਨਹੀਂ ਹੋਏਗਾ ਗਲਤ ਚੀਜ਼ਾਂ ਦੀ ਵਰਤੋਂ ਕਰ ਰਿਹਾ ਕਾਹਦੇ ਨਾਲ। ਕਹਿਣ ਲੱਗੇ ਅੱਗ ਲੈ ਕੇ ਆ ਕੋਲਾ ਬਲਦਾ ਹੋਇਆ ਕੋਲਾ ਅੱਗ ਲੈ ਕੇ ਆ ਜੇ ਤੂੰ ਇਸ ਕੋਲੇ ਦੀ ਕਾਲਖ ਦੂਰ ਕਰਨੀ ਏ ਤੇ ਤੈਨੂੰ ਇੱਕ ਜਗਦਾ ਹੋਇਆ ਕੋਲਾ ਚਾਹੀਦਾ ਹੈ। ਜਗਦੇ ਹੋਏ ਕੋਲੇ ਦੇ ਅਰਥ ਕੀ ਨੇ? ਗੁਰੂ ਚਾਹੀਦਾ ਹੈ। ਤਾਂ ਹੀ ਕਿਹਾ ਗੁਰੂ ਸਾਹਿਬ ਨੇ, ਗੁਰਬਿਨ ਘੋਰ ਅੰਧਾਰ, ਤੂੰ ਆਪਣੇ ਕੋਲੇ ਨੂੰ ਦੂਸਰੇ ਕੋਲੇ ਤੋਂ ਬਿਨਾਂ ਕਿਵੇਂ ਜਗਾ ਲਏਗਾ? ਤੂੰ ਆਪਣੇ ਜੀਵਨ ਨੂੰ ਗੁਰੂ ਤੋਂ ਬਿਨਾਂ ਕਿਵੇਂ ਸਾਫ਼ ਕਰ ਲਏਗਾ? ਨਹੀਂ ਹੋ ਸਕਦਾ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਨਹੀਂ। ਇੱਕ ਜਗਦਾ ਹੋਇਆ ਕੋਲਾ ਲੈ ਕੇ ਆ, ਇਸ ਲਈ ਸ਼ਬਦ ਸਾਰੇ ਨੇ ਧਿਆਨ ਦੇਣਾ, ਸ਼ਬਦ ਸਾਰੇ ਨੇ, ਪਰ ਇੱਕ ਗੁਰ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬਚਨ ਆਉਣਗੇ। ਹੈ ਸ਼ਬਦ ਦੀ ਗੱਲ, ਸ਼ਬਦ ਦੇ ਅਰਥ ਨੇ ਅੱਖਰ, ਕੋਈ ਵੀ ਬੋਲ ਰਿਹਾ, ਨਾਮ ਬੋਲ ਰਿਹਾ ਹੈ, ਕੋਈ ਰਾਮ ਰਾਮ ਬੋਲਦਾ, ਕੋਈ ਖੁਦਾ ਕਹਿੰਦਾ, ਕੋਈ ਕੁਝ ਕਹਿੰਦਾ, ਕੋਈ ਹਰੀ ਕਰਦਾ, ਕੋਈ ਰਾਮ, ਕੋਈ ਵਾਹਿਗੁਰੂ ਕਹਿ ਰਿਹਾ ਹੈ, ਬੋਲੀ ਜਾ ਰਿਹਾ ਮਨੁੱਖ, ਬੋਲਣਾ ਗਲਤ ਨਹੀਂ, ਉਹਦੇ ਨਾਲ ਕੋਈ ਨਾ ਕੋਈ ਲਾਭ ਹੋਏਗਾ। ਪਰ ਇੱਕ ਉਹ ਸ਼ਬਦ ਹੈ, ਅਜੇ ਉਹ ਕੱਲਾ ਸ਼ਬਦ ਹੈ, ਅਜੇ ਉਹਦੇ ਨਾਲ ਗੁਰੂ ਨਹੀਂ ਮਿਲਿਆ, ਅਜੇ ਕੱਲਾ ਸ਼ਬਦ ਹੈ। ਉਹ ਗੁਰ ਸ਼ਬਦ ਕਦੋਂ ਬਣੇਗਾ? ਵਾਹਿਗੁਰੂ ਉਹ ਹੈ ਜਿਹੜਾ ਅਸੀਂ ਜਪ ਰਹੇ ਹਾਂ। ਇਹ ਵਾਹਿਗੁਰੂ ਸਿੱਧਾ ਕਹੋ ਤਾਂ ਸ਼ਬਦ ਹੈ, ਫਾਇਦਾ ਦੇਵੇਗਾ, ਲਾਭ ਦੇਵੇਗਾ, ਇਹਦੇ ਵਿੱਚ ਕੋਈ ਦੋਰਾਏ ਨਹੀਂ। ਜਿੰਨਾ ਚਿਰ ਅੰਮ੍ਰਿਤ ਪਾਨ ਨੇ ਕੀਤਾ ਜਪ ਲੈਣਾ ਚਾਹੀਦਾ, ਪਰ ਇੱਕ ਗੱਲ ਖਿਆਲ ਰੱਖਣਾ, ਸਿੱਧਾ ਜਪ ਰਹੇ ਉਹ ਕੱਲਾ ਸ਼ਬਦ ਹੈ, ਗੁਰੂ ਵਿੱਚ ਸ਼ਾਮਲ ਨਹੀਂ ਹੋਇਆ। ਗੁਰੂ ਉਦਨ ਸ਼ਾਮਲ ਹੋਏਗਾ ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਹੱਥ ਅੱਡ ਕੇ ਅੰਮ੍ਰਿਤ ਦੀ ਦਾਤ ਮੰਗੇਗਾ, ਤੇ ਗੁਰੂ ਗ੍ਰੰਥ ਸਾਹਿਬ ਪੰਜਾਂ ਦੇ ਰਾਹੀਂ ਸਿੱਖ ਨੂੰ ਕਹਿਣਗੇ ਵੀ ਬੋਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਵਾਹਿਗੁਰੂ ਲਫ਼ਜ਼ ਜਦੋਂ ਪੰਜਾਂ ਦੇ ਰਾਹੀਂ ਉਹਨੂੰ ਦੁਹਰਾਇਆ ਜਾਏਗਾ ਵਾਰ ਵਾਰ, ਤਾਂ ਉਹ ਲਫ਼ਜ਼ ਗੁਰੂ ਦੇ ਮੂੰਹ ਦੇ ਰਾਹੀਂ ਗੁਰ ਸ਼ਬਦ ਬਣ ਕੇ ਸਿੱਖ ਦੇ ਹਿਰਦੇ ਤੱਕ ਜਾਏਗਾ, ਕੰਨਾਂ ਵਿੱਚ, ਉਦਣ ਉਹ ਗੁਰ ਸ਼ਬਦ ਬਣੇਗਾ। ਫਿਰ ਉਹਦੀ ਕਮਾਈ ਵਿੱਚ ਤੇ ਕੱਲੇ ਸ਼ਬਦ ਦੀ ਕਮਾਈ ਵਿੱਚ ਫਰਕ ਪੈ ਜਾਏਗਾ। ਗੁਰੂ ਦਾ ਸ਼ਬਦ ਉਹ ਸੋਧਿਆ ਹੋਇਆ ਨਾ, ਤੁਸੀਂ ਵੇਖੋਗੇ ਕਈ ਇਸ ਤਰ੍ਹਾਂ ਦੀਆਂ ਫਸਲਾਂ ਨੇ, ਜਿਵੇਂ ਉਹਨਾਂ ਵਿੱਚੋਂ ਇੱਕ ਸੂਰਜਮੁਖੀ ਹੈ, ਆ ਪਿੱਛੇ ਬਹੁਤ ਜ਼ਿਮੀਦਾਰਾਂ ਨੇ ਉਹਦੀ ਵਰਤੋਂ ਕੀਤੀ। ਸੂਰਜਮੁਖੀ ਇੱਕ ਫਸਲ ਹੈ ਜਿਹੜੀ ਜ਼ਮੀਨ ਵਿੱਚ ਉਗਾਈ ਜਾਂਦੀ, ਤਾਂ ਜ਼ਮੀਨ ਦੇ ਵਿੱਚ ਉਹਨੂੰ ਦਾਣੇ ਲੱਗ ਜਾਂਦੇ ਬਿਲਕੁਲ ਸੋਹਣੇ, ਜਿਵੇਂ ਦੇ ਬੀਜੇ ਸਨ ਉਸ ਤਰ੍ਹਾਂ ਦੇ ਦਾਣੇ ਲੱਗਦੇ ਨੇ। ਤਾਂ ਉਹ ਜਿਹੜੇ ਦਾਣੇ ਨੇ ਬਿਲਕੁਲ ਹੂਬ ਹੂ ਉਸ ਤਰ੍ਹਾਂ ਦੇ ਹੁੰਦੇ ਨੇ, ਪਰ ਜੇ ਅਗਲੇ ਸਾਲ ਉਹਨਾਂ ਦਾਣਿਆਂ ਨੂੰ ਤੁਸੀਂ ਜ਼ਮੀਨ ਵਿੱਚ ਬੀਜ ਦਿਓ, ਉੱਗ ਪੈਣਗੇ, ਬੂਟੇ ਵੀ ਬਣਨਗੇ, ਫੁੱਲ ਵੀ ਲੱਗੇਗਾ, ਪਰ ਜਦੋਂ ਪਰਤ ਕੇ ਦਾਣੇ ਲੱਗਣੇ ਸ਼ੁਰੂ ਹੋਣਗੇ, ਦਾਣੇ ਉਸ ਤਰ੍ਹਾਂ ਦੇ ਨਹੀਂ ਹੋਣਗੇ, ਬਿਲਕੁਲ ਸੁੱਕੇ ਹੋਏ, ਕਮਜ਼ੋਰ, ਉਹਨਾਂ ਵਿੱਚ ਗਿਰੀ ਨਹੀਂ ਹੋਏਗੀ। ਉਹ ਬੀਜ ਕਿੱਥੋਂ ਮਿਲੇਗਾ? ਉਹਨੂੰ ਕਹਿੰਦੇ ਨੇ ਸੋਧਿਆ ਹੋਇਆ ਬੀਜ ਜਿਹੜਾ ਤਿਆਰ ਕਰਨਾ ਪੈਂਦਾ ਸੂਰਜਮੁਖੀ ਦਾ, ਸਿੱਧਾ ਬੀਜ ਕੰਮ ਨਹੀਂ ਕਰਦਾ, ਉਹ ਸਿੱਧਾ ਬੀਜ ਕੰਮ ਨਹੀਂ ਕਰੇਗਾ। ਸਿੱਧਾ ਸ਼ਬਦ ਜ਼ਰੂਰ ਹੈ, ਫਲਾਵਟ ਵੀ ਹੋ ਜਾਏਗੀ, ਦਿਸ ਵੀ ਪਏਗਾ, ਕੁਝ ਕੰਮ ਵੀ ਹੋਣਗੇ, ਪਰ ਇਹ ਗੱਲ ਖਿਆਲ ਰੱਖਣਾ, ਪਰਤ ਕੇ ਉਹ ਜਿਹੜਾ ਬੀਜ ਹੈ ਨਾ, ਅਗਲੇ ਸਾਲ ਜਿਹੜਾ ਸੂਰਜਮੁਖੀ ਪਰਤ ਕੇ ਬੀਜਣੀ, ਉਹ ਤੁਹਾਨੂੰ ਪ੍ਰਯੋਗਸ਼ਾਲਾ ਵਿੱਚੋਂ ਸੋਧਿਆ ਹੋਇਆ ਤਰੀਕੇ ਨਾਲ ਤਿਆਰ ਕੀਤਾ ਹੋਇਆ ਬੀਜ ਖਰੀਦਣਾ ਪਏਗਾ। ਉਹ ਬੀਜਾਂਗੇ ਤੇ ਉਹਨੂੰ ਪੂਰਾ ਫੁੱਲ ਆਏਗਾ, ਉਹਨੂੰ ਪੂਰਾ ਦਾਣਾ ਲੱਗੇਗਾ, ਉਹਦੇ ਵਿੱਚ ਗਿਰੀ ਬਣੇਗੀ। ਸ਼ਬਦ ਦੇ ਅਰਥ ਨੇ ਸਿੱਧਾ ਬੀਜਿਆ ਹੋਇਆ ਬੀਜ, ਜਦੋਂ ਉਹ ਗੁਰੂ ਦੇ ਰਾਹੀਂ ਗੁਰ ਸ਼ਬਦ ਬਣਦਾ, ਤਾਂ ਉਹ ਹੀ ਜਿਹੜਾ ਸ਼ਬਦ ਸੋਧਿਆ ਹੋਇਆ ਸ਼ਬਦ ਗੁਰੂ ਦੇ ਮੁਖ ਤੋਂ ਨਿਕਲਿਆ ਹੋਇਆ, ਤਾਂ ਹੀ ਗੁਰਬਾਣੀ ਨੂੰ ਪੰਜਾਬੀ ਨੂੰ ਕਿਹਾ ਗਿਆ ਗੁਰਮੁਖੀ। ਗੁਰੂ ਅੰਗਦ ਦੇਵ ਜੀ ਨੇ ਇਸ ਬਾਣੀ ਨੂੰ ਗੁਰਮੁਖੀ ਕਿਹਾ ਹੈ ਕਿ ਗੁਰੂ ਦੇ ਮੂੰਹ ਵਿੱਚੋਂ ਨਿਕਲੀ ਹੋਈ, ਗੁਰੂ ਦੇ ਮੁਖ ਵਿੱਚੋਂ ਨਿਕਲੀ ਹੋਈ ਬਾਣੀ। ਤਾਂ ਬੇਨਤੀ ਕਰ ਰਿਹਾ ਸੀ ਉਹ ਕੋਲਾ, ਉਹ ਦੱਸਣ ਵਾਲੇ ਨੇ ਕਿਹਾ ਭਾਈ ਜਗਦਾ ਹੋਇਆ ਕੋਲਾ ਲੈ ਕੇ ਆ, ਇਸ ਤਰ੍ਹਾਂ ਨਹੀਂ ਉਹ ਕਾਲ ਘਟਣੀ। ਉਹਨੇ ਬਲਦਾ ਹੋਇਆ ਕੋਲਾ ਲਿਆਂਦਾ, ਕਹਿਣ ਲੱਗੇ ਇਹਨੂੰ ਇਹਦੇ ਨਾਲ ਜੋੜ ਦੇ, ਜਿਹੜਾ ਤੇਰਾ ਕਾਲਾ ਕੋਲਾ ਜਿਹਦੀ ਕਾਲਕ ਨਹੀਂ ਨਾ ਲੱਥੀ ਸਾਰੀ ਉਮਰ, ਬਲਦੇ ਹੋ ਇਹਦੇ ਨਾਲ ਜੋੜ ਇਹਨੂੰ। ਜਦੋਂ ਬਲਦੇ ਦੇ ਨਾਲ ਜੋੜ ਦਿੱਤਾ, ਜਿਹੜਾ ਕੋਲਾ ਸਾਰੀ ਉਮਰ ਲਾਲ ਨਹੀਂ ਸੀ ਹੋਇਆ, ਪਲਾਂ ਦੇ ਵਿੱਚ ਲਾਲੀ ਫੜਨੀ ਸ਼ੁਰੂ ਕਰ ਦਿੱਤੀ ਉਹਨੇ। ਲਾਲ ਰੰਗ ਤਿਸ ਕੋ ਲਗਾ, ਜਿਸਕੇ ਵਡਭਾਗਾ, मैला कदे ना होवे ही न लागे दागा। तुसी अग नू मैली करके दिखाओ। कोई कवे बे मैं अग दे उत्ते धब्बा ला देना, कालख काली कर देनी है, ये जोत दा संकल्प क्यों आया धर्म दे विच? असी गल्लां नू होर रंगां विच पा के उहदा भंडी प्रचार करना शुरू कर देना। जेड़ा जोत शब्द आया ना गुरबाणी दे अंदर, जोत दा उदाहरण लिया गया सिर्फ, जोत उहा जुगत सह, जोत दे अर्थ ने बलदा होया दीवा जिन्हों तुसी काला नहीं कर सकते, मैला कदे ना हो भई, कदी दीवा कदी मोमबत्ती कदी मैली हुई है, कदी मैली नहीं हो सकती। नाम एक जोत वर्गा, एक यानी के चानण स्वरूप है जिन्हों मैला नहीं किया जा सकता। ता वो जदों कोले ने लाली फड़ ली तो जिहड़ा सारी उम्र पानी नाल धोंदा रहा सी उहने कहा भी मैं एवें सारी उम्र गुआ दित्ती। ता उस बजुर्ग ने कहा लोग इस तरह जिंदगी गुआंदे ने, तू कला नहीं, आ दुनिया विच वेख, आ सारी दुनिया कोले अपनी जिंदगी रूपी कोले नू माया नाल चिट्टिया करना चाहुंदे ने लाल, किसे दी होई अज तक? कोई कहिंदा भी मैं माया जादी जमा करा के ते अपने जीवन नू लाल कर लेना, साबन नाल कोला धो रहा है पानी नाल, नहीं होएगा लाल उहदा। कोई कहेगा जमीन जादी करके मैं जीवन नू खुशहाल कर लेना, लाल कर लेना। कोई कहेगा मैं वड्डे ओहदे ते बह के जीवन नू खुशहाल करना, लाल करना, नहीं होवेगा, गलत तरीका है। ये चीजा मैं विच एक गल जरूर कह दिया, गुरमत कई चीजा नू जुड़ के चलदी है। ये चीजा जिंदगी दा गुजारा सन, मंजिल नहीं सन, गुजारा सन, सहारा सन। असी गुजारे नू मंजिल समझ लिया, गुजरान सी संसार। ता इस तरह यह जीवन लाल नहीं होएगा, खुश नहीं होएगा, खुशहाल नहीं होएगा, इहदी तृप्ति नहीं होवेगी इन्हां चीजां नाल जिन्हां तों असीं करन दा यतन कर रहे हां। आ पछम वालियां ने कर ही लिया सी, हुण शुरू कीता है। यूरोप जिहड़ा है, पछम है, उन्हां ने जोर ला लिया, पूरा ला लिया सब कुछ, हुण उह इधर खोज करनी शुरू कर रहे क्योंकि उन्हां कोला धो के वेख लिया ते असीं नवा नवा लिआंदा असीं वी धो के वेख लांगे, समां बर्बाद करना है। ते साडे कोल ते गुरु है ते सतगुरु ने दस दिता इन्ने साल क्यों लाना, आ जा मेरे कोल विश्वास कर, इहदी कलख नहीं हटनी। उन्हां कोल ते गुरु नहीं सी, उन्हां ने 100 साल कोला धोता ते धो के रो रहे ने हुण, हुण लभदे फिरदे ने इहदी अग कित्थों मिले नूं लाल करन दी। धर्म तों बिना जीवन नहीं चलेगा। ते सानूं नवा नवा चा चढ़िया सी, उधर जाके वेख्या भी बड़े कोले ने, असी कोले लिया लिया के धोने शुरू कर दिते। कई ने तो वेख लिया धो के, वह तो कहिंदे कुछ नहीं निकलिया। आ कई नवे नवे लगे ने हुण शुरू किया, वह भी 20-25 साल 30-40-50 साल ला लैणगे। इन्ने समय नूं वैसे वाजा वज जांदा है, इन्ने समय नूं जीवन चला जाएगा। तो सतगुरु ने कहा कि इन्हां चीजां नाल जीवन का हल नहीं, तू गलत राह ते चल रहा है, अग्गी पाला के करे, कदी पाले नाल अग नूं असर होया? तू लक्कड़ दी आरी नाल लोहे नूं कट्टण दा यतन कर रहा है, किन्नी बेवकूफी है। तू अपनी बड़ी सोहनी बेड़ी नूं रड़े थां ते रख के चप्पू मार रहा है, बड़ा वड्डा पागल, बहुत वड्डा मूर्ख। कबीर जी ने तेदा शब्द भी उचार दिता गौड़ी राग विच, बिखिया व्यापिया सब संसार, बिखिया लै डूबी परिवार, रे नर नाव चौड़ कत बोड़ी। बोड़ी दार थे डोब दिती, चौड़दार थे रड़े थां ते। कहिंदे ने माया ऐसी बेड़ी तां बनवा ली पर रख के रड़े ते बैठा, चप्पू मारी जा रहा, कदी रड़े ते बेड़ी तुरी, इहनूं पाणी विच लैके जा। जिन्हां चीजां नाल तूं सफर करन दा यतन कर रहा है कदी किते लैके गईआं किसे नूं? तां गुरु नानक साहिब जी ने कहा जे जुग चारे आरजा होर दसूणी होए, नवां खंडां विच जाणी है नाल चलै सब कोए, चंगा नाउ रखाए कै जस कीरत जग ले, जे तिस नदर ना आवई ਤਾਂ ਬਾਤ ਨਾ ਪੁੱਛੇ ਕਿ ਅੱਜ ਦੇ ਇਸ ਸਲੋਕ ਦਾ ਭਾਵ ਕੀ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਅੱਗੀ ਪਾਲਾ ਕੇ ਕਰੈ ਕੱਕੇ ਨੂੰ ਸਿਆਰੀ, ਕੇ ਦਾ ਅਰਥ ਪ੍ਰਸ਼ਨ ਵਾਚਕ ਹੈ। ਪੁੱਛਿਆ ਗਿਆ, ਕਿਸੇ ਨੂੰ ਸੁਚੇਤ ਕੀਤਾ ਗਿਆ ਕੀ ਕਰ ਰਿਹਾ ਹੈ। ਅੱਗ ਨੂੰ ਪਾਲਾ ਅੱਗ ਦਾ ਕੀ ਵਿਗਾੜ ਸਕਦਾ ਹੈ। ਇਹ ਸਿੱਧਾ ਸ਼ਬਦ ਹੈ ਨਾ ਪੰਜਾਬੀ ਦਾ ਪਾਲਾ। ਹੁਣ ਕੋਈ ਸੱਜਣ ਕਹਿੰਦੇ ਜੀ ਇਹ ਪੇਂਡੂ ਸ਼ਬਦ ਨਹੀਂ ਲੱਗਦੇ ਜਿਹੜੇ ਤੁਸੀਂ ਕਥਾ ਵਿੱਚ ਬੋਲਦੇ ਹੋ, ਤੇ ਗੁਰਬਾਣੀ ਸਾਰੀ ਬਿਲਕੁਲ ਸਾਦੀ ਹੈ, ਸਿੱਧੇ ਸ਼ਬਦ ਨੇ ਗੁਰਬਾਣੀ ਵਿੱਚ। ਗੁਰਬਾਣੀ ਕਲਾਕਾਰੀ ਨਹੀਂ ਹੈ, ਅਸੀਂ ਯਤਨ ਕਰ ਰਹੇ ਹਾਂ ਉਹਨੂੰ ਕਲਾਕਾਰੀ ਵਿੱਚ ਪਾਉਣ ਦਾ। ਨਾ ਗੁਰਮਤ ਸੰਗੀਤ ਕਲਾਕਾਰੀ ਹੈ, ਨਾ ਗੁਰਮਤ ਦੀ ਵਿਆਖਿਆ ਕਲਾਕਾਰੀ ਹੈ, ਉਹ ਤੇ ਜੀਵਨ ਦੀ ਵਿਆਖਿਆ ਹੈ। ਉਹ ਤੇ ਬਿਲਕੁਲ ਸਾਦੀ ਹੈ, ਸਿੱਧੀ ਹੈ, ਸਿੱਧੀ ਬਿਲਕੁਲ। ਇੱਕ ਸੱਜਣ ਮੇਰੇ ਤੋਂ ਬਾਅਦ ਵਿੱਚ ਬੋਲੇ, ਕਹਿਣ ਲੱਗੇ ਵਿਆਖਿਆ ਬਹੁਤ ਵਧੀਆ ਪਰ ਸਾਦੀ ਜਿਹੀ। ਤੇ ਮੈਂ ਕਿਹਾ ਵੀ ਵਿਆਖਿਆ ਹੋਣੀ ਚਾਹੀਦੀ, ਬੰਦੇ ਦੀ ਖੋਪਰੀ ਵਿੱਚ ਪਵੇ ਨਾ, ਵੀ ਜਿਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ, ਜਿਹੜੀ ਚੀਜ਼ ਸਾਨੂੰ ਸਮਝ ਵਿੱਚ ਨਹੀਂ ਆਉਣੀ, ਉਹ ਸ਼ੇਅਰ ਜਿਨ੍ਹਾਂ ਦਾ ਗੁਰਮਤ ਨਾਲ ਲੈਣਾ ਦੇਣਾ ਨਹੀਂ। 1430 ਅੰਗ ਪਏ ਨੇ, ਵਿੱਚੋਂ ਉਦਾਹਰਣਾਂ ਲਵੋ, ਉਹਦੀ ਵਿਆਖਿਆ ਕਰੋ ਤੁਸੀਂ, ਕਿੰਨਾ ਕੁਝ ਹੈ। ਪਰ ਅਸੀਂ ਉਹਨੂੰ ਕਹਿੰਦੇ ਹਾਂ ਕਿ ਜਿਹੜੀਆਂ ਗੱਲਾਂ ਬਿਲਕੁਲ ਉਲਟੀਆਂ ਸਿੱਧੀਆਂ ਜੋੜ ਕੇ ਇਕੱਠੀਆਂ ਕਰਕੇ ਕਹੀਏ। ਧਰਮ ਹੈ ਹੀ ਸਾਦਾ, ਸੱਚ ਹੈ, ਗੁਰੂ ਪਰਮਾਤਮਾ ਸਰਲਤਾ ਨੂੰ ਹੀ ਪਸੰਦ ਕਰਦਾ ਹੈ, ਉੱਥੇ ਵਲਵਿੰਗ ਨਹੀਂ ਚੱਲਦੇ। ਆ ਇੱਕ ਸਿੱਖ ਨੂੰ ਕਲਗੀਆਂ ਵਾਲੇ ਨੇ ਕਿਹਾ ਸੀ, ਉਹਦਾ ਨਾਮ ਸੀ ਬੇਲਾ, ਕਲਗੀਧਰ ਪਾਤਸ਼ਾਹ ਨੇ ਕਿਹਾ ਪੜ੍ਹਨਾ ਹੁੰਦਾ, ਕਹਿਣ ਲੱਗਾ ਜੀ ਮੈਂ ਨਹੀਂ ਸੰਥਿਆ ਲਈ। ਗੁਰੂ ਸਾਹਿਬ ਨੇ ਕਿਹਾ ਸੰਥਿਆ ਲੈ ਕਿਤੋਂ। ਕਹਿਣ ਲੱਗਾ ਸੰਥਿਆ ਲੈਣੀ ਤੇ ਤੁਹਾਡੇ ਤੋਂ ਲੈਣੀ, ਹੋਰ ਕਿਸੇ ਤੋਂ ਨਹੀਂ, ਪਿਆਰ ਵਿੱਚ ਕਿਹਾ ਉਹਨੇ। ਗੁਰੂ ਸਾਹਿਬ ਘੋੜੇ ਤੇ ਚੜ ਰਹੇ ਸੀ, ਕਹਿਣ ਲੱਗੇ ਹੁਣੇ ਦੇ ਦਿਓ ਨਾ ਸੰਥਿਆ ਇੱਥੇ। ਬਿਲਕੁਲ ਸਿੱਧਾ ਸੀ, ਸਰਲ ਸੀ। ਸਤਿਗੁਰੂ ਖੁਸ਼ ਹੋ ਗਏ, ਕਹਿਣ ਲੱਗੇ ਕਿੰਨਾ ਸਰਲ ਆਦਮੀ ਹੈ, ਬਿਲਕੁਲ ਸਿੱਧਾ, ਕਿੰਨੇ ਪਿਆਰ ਵਿੱਚ ਲਾਡ ਵਿੱਚ ਹੈ। ਬਚਨ ਕੀਤਾ ਜਾ ਭਾਈ ਬੇਲਾ, ਨਾ ਤੇਰਾ ਕੋਈ ਵਕਤ ਨਾ ਤੇਰਾ ਕੋਈ ਵੇਲਾ। ਉਹਨੇ ਉਹੀ ਸ਼ਬਦ ਫੜ ਲਿਆ, ਗਾਉਣਾ ਸ਼ੁਰੂ ਕਰਤਾ। ਕਈ ਦਿਨ ਗਾਉਂਦਾ ਰਿਹਾ ਗਾਉਂਦਾ ਰਿਹਾ, ਤੇ ਉਹ ਗੁਰੂ ਕਾ ਸ਼ਬਦ ਸੀ, ਗੁਰੂ ਦੇ ਮੂੰਹ ਤੋਂ ਨਿਕਲਿਆ ਹੋਇਆ, ਉਹਦੀ ਆਵਾਜ਼ ਧੁਨੀ ਬਣ ਗਈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਨਿਜਰ ਚਰੈ ਸਹਿਜ ਤੁਹਾਨੂੰ ਉਪਜੈ। ਉਹਦੇ ਨਾਲ ਉਹ ਆਵਾਜ਼ ਜਿਹੜੀ ਹੈ ਕੰਟੈਕਟ ਕਰ ਗਈ, ਜੁੜ ਗਈ, ਅੰਦਰ ਧਿਆਨ ਲੱਗ ਗਿਆ, ਖੁੱਲ ਗਏ ਉਹਦੇ ਦਰਵਾਜ਼ੇ, ਤਾਂ ਜੀਵਨ ਸਫਲ ਹੋ ਗਿਆ। ਕਿਉਂ? ਸਰਲ ਆਦਮੀ ਸੀ। ਸਤਿਗੁਰੂ ਕਹਿੰਦੇ ਪਾਲਾ, ਪਾਲਾ ਅੱਗ ਦਾ ਕੀ ਵਿਗਾੜ ਸਕਦਾ, ਸਿੱਧਾ ਪੰਜਾਬੀ ਦਾ ਸ਼ਬਦ ਹੈ ਪਾਲਾ ਜਿਹੜਾ। ਹੁਣ ਸਰਦੀ ਮੈਨੂੰ ਤਾਂ ਕਹਿਣੀ ਪੈਂਦੀ ਵੀ ਆਪਾਂ ਪੜ੍ਹੇ ਲਿਖੇ ਹੋ ਗਏ, ਵੈਸੇ ਪਾਲਾ ਸ਼ਬਦ ਹੈ। ਅੱਗੀ ਅੱਗ ਦਾ ਪਾਲਾ ਕੀ ਵਿਗਾੜ ਸਕਦਾ ਹੈ, ਸੂਰਜ ਕੇ ਹੀ ਰਾਤ, ਤੇ ਰਾਤ ਜਿਹੜੀ ਸੂਰਜ ਦਾ ਕੁਝ ਨਹੀਂ ਵਿਗਾੜ ਸਕਦੀ, ਭਾਵ ਉਹਦੇ ਤੱਕ ਉਹਦਾ ਕੋਈ ਪ੍ਰਭਾਵ ਨਹੀਂ ਜਾਂਦਾ। ਚੰਦ ਹਨੇਰਾ ਕੇ ਕਰੇ, ਹਨੇਰਾ ਚੰਦਰਮਾ ਤੇ ਕੋਈ ਪ੍ਰਭਾਵ ਨਹੀਂ ਪਾ ਸਕਦਾ। ਆਦਮੀ ਨੇ ਜੀਵਨ ਦੀ ਤ੍ਰਿਪਤੀ ਸੰਪੂਰਨਤਾ ਕੇਵਲ ਪਰਮਾਤਮਾ ਦਾ ਨਾਮ, ਧਰਮ ਦੀ ਸਿੱਖਿਆ, ਧਰਮ ਨੂੰ ਜੀਵਨ ਵਿੱਚ ਜੁਗਤ ਬਣਾ ਕੇ ਜਿਉਣਾ, ਇਹਦੇ ਨਾਲ ਮਿਲ ਸਕਦੀ ਏ। ਸਾਧ ਸੰਗਤ ਇਹ ਜਿਹੜੀ ਪਤ ਹੈ ਨਾਮ ਵਿੱਚੋਂ ਪ੍ਰਾਪਤ ਹੁੰਦੀ ਹੈ। ਸੋ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੀ ਬਾਣੀ ਬਹੁਤ ਮਹਿੰਗੀ ਹੈ, ਇਹਨੂੰ ਆਪਾਂ ਯਤਨ ਕਰੀਏ। ਮੈਂ ਫਿਰ ਬੇਨਤੀ ਕਰਾਂ, ਆਪ ਆਉਂਦੇ ਹੋ ਜ਼ਰੂਰ, ਸਿਰ ਮੱਥੇ ਹੈ, ਦੂਰੋਂ ਦੂਰੋਂ ਸੰਗਤਾਂ ਯਤਨ ਕਰਕੇ ਆਉਂਦੀਆਂ ਨੇ, ਜਿਨ੍ਹਾਂ ਨੂੰ ਭੁੱਖ ਪਿਆਸ ਹੈ, ਸਾਰਿਆਂ ਦਾ ਬੜਾ ਧੰਨਵਾਦ ਹੈ। ਪਰ ਇੱਕ ਯਤਨ ਕਰਿਆ ਕਰੋ, ਜਿਹੜੇ ਦੂਰ ਵਾਲੇ ਨੇ ਉਹ ਪਹਿਲਾਂ ਆ ਜਾਂਦੇ, ਨੇੜੇ ਵਾਲੇ ਨਹੀਂ ਆਉਂਦੇ। ਉਹ ਕਹਿੰਦੇ ਨੇ ਗੁਰਦੁਆਰਾ ਸਾਡਾ ਆਪਣਾ ਹੀ ਨਾ, ਨੇੜੇ ਹੈ। ਉਹਨਾਂ ਨੂੰ ਬੇਨਤੀ ਵੀ ਆਰੰਭ ਵਿੱਚ, ਕਿਉਂਕਿ ਵਿਸ਼ੇ ਇਸ ਤਰ੍ਹਾਂ ਦੇ ਨੇ ਕਿ ਇਹਨਾਂ ਨੂੰ ਜੇ ਸਮਝਣਾ ਜਾਂ ਕੁਝ ਜੀਵਨ ਵਿੱਚ ਧਾਰਨ ਕਰਨਾ, ਤੇ ਆਰੰਭ ਤੋਂ ਲੈ ਕੇ ਸ਼ੁਰੂ ਤੋਂ ਤਕਰੀਬਨ 7:30 ਔਰ 7:45 ਦੇ ਵਿੱਚ ਵਿੱਚ ਆਪਾਂ ਇੱਥੇ ਪਹੁੰਚੀਏ ਕਰੀਏ। ਥੋੜਾ ਸਮਾਂ ਹੈ, ਗੁਰੂ ਸਾਹਿਬ ਨੇ ਇਹ ਸਬੱਬ ਬਣਾਇਆ, ਸਿੰਘਾਂ ਨੇ, ਸੰਗਤ ਨੇ, ਪ੍ਰਬੰਧਕ ਜਣਾਂ ਨੇ ਮਿਲ ਕੇ ਆਪਾਂ ਲਾਹਾ ਪ੍ਰਾਪਤ ਕਰ ਲਈਏ। ਸਮੇਂ ਦਾ ਕੋਈ ਪਤਾ ਨਹੀਂ, ਆਪਣੀ ਚਾਲ ਵਿੱਚ ਚੱਲਦਾ ਜਾ ਰਿਹਾ, आओ एक दो मिनट वास्ते आपां गुरु शब्द नाल जुड़ांगे। सारिआं ने कृपा करनी है एकाग्र चित हो के शब्द विच ध्यान ला के जपना है। सारे सावधान हो के चौंकड़ा मार के बैठो और शब्द नाल जुड़न दा यत्न करिए। वाहे गुरु वाहे गुरु वाहे गुरु वाहे गुरु।